नरक और वै दुख कणे अकृत कणा का धान, तिन प्रभ मारे नानका होय होय मुए हराम। जम मारग पंथ न सुजई उज्जण नंद गुब्बारो, ना जल्ले पुतलाया ना भोजन परकारो। भोजन पाऊ ना ठंडा पानी ना कापड़ सिगारो। गल संगल सिर मारे उबो न दिसे कर बारो। इब के राहे जमन नाही पछू ताने सिर पारो। बिन साचे को बेली नाही साचाए बिचारो। देह की वाड़ा निकपड़ दे में परदारा संग पाक। चित्रगुप्त जब लेखा मांगे तब कौन पड़दा तेरा टाक। आगे बिमल नदी अगन बिखर चेला, तिते अवन कोई जियो की केला। चढ़ चढ़ अगन सागर दे लहरी पड़ दाजे मन मुखताई है। कौए मारे शीश चढ़ गरखन जियो अंग्यार। नानक किथे छुट्टिए हुक्मी होए मार। चश्मे कड्डे औगणी अंध कोरे अंधियार। कोनी कोलू पीड़िए नासी गंध गुबार। जीव कटाए कौल सिर सच विसारन हार। लोहे वांगू ताइए पखे ते बिलाई। सन्नी पकड़ चलाइए अरण से विचार। नानक सच्चे नाम बिन ना उरवार न पार। पैरी कंडे सार दे सिर तपे आकाश। पाताल पत उतरे पत्रिय परता मास। हम्मा नाल लगाइए कोई ना आवे पास। अवगुण आरे नानका सब कोई वाद। पट्टी अंदर पाया मिली अगन जलाई। अंदर पुज्जे तान जो तड़फे ते बिलाई। ईख जीवे रख कह गड्डिए थब्बी सिर आया पार। खाना पीना पहनना मन की खुशी खवार। मन तो लेखा मंगिए जिनकी तावा पार। इंद्री सभी जग मोइया बद्दा जम द्वार। तपेकड़ा है निसी देखो गुर विचार। जमपुर कोर अंधार महा गुबार। ना तिथे पैन न पाई। ए शरीर जजरी है इसनु जर पहुंचे आई। खाया कंचन तांतिये जो सतगुर ले मिलाए। गुर राके से उबरे होर मर जमे आवे जाए। अंत गे पछताए बिन्नावे सुख न होई। इथे कमावे सो फल पावे मनमुख है पत खोई।
सत गुरु नमे श्री गुरुदेव नमे। दास तुनु हाथ जोड़ के संगत दे चरणा च मथा टेकदे होए अपने गुनाह की माफी लई अरदास बेनती करता है। संगत की समर्था है बख्शन दी। बख्शन दी कृपालता करो। संगत दे बख्शे गुरु साहब भी बख्श देंदे।
नरक कोर बे दुख तने कृत गणा का थान।
नरक कोर पै दुख कणे अकृत कणा का थान। अकृत कण, अकृत कण कौन हैं इस जगत दे विच जड़े आभारी नहीं हैं। जिना दे अंदर अभाव है अभारता। किस चीज का अभार? रूहानियत दे इस मजमून दे विच ਗੁਰੂ ਸਾਹਿਬ ਸਪਸ਼ਟ ਕਰਦੇ ਹਨ ਕਿ ਕਿਸੇ ਨੇ ਪਰੋਪਕਾਰ ਕੀਤਾ, ਕੋਈ ਦਾਤ ਦਿੱਤੀ, ਕੋਈ ਦਾਨ ਦਿੱਤਾ, ਉਸਦਾ ਆਭਾਰ ਨਹੀਂ ਮੰਨਦੇ, ਉਸਦਾ ਸਦਉਪਯੋਗ ਨਹੀਂ ਕਰਦੇ, ਉਸਦਾ ਦੁਰਉਪਯੋਗ ਕਰਦੇ ਹਨ, ਉਨ੍ਹਾਂ ਨੂੰ ਇਸ ਜਗਤ ਦੇ ਵਿਚ ਅਕ੍ਰਿਤ ਕੰਨ ਕਿਆ ਕਰਕੇ ਯਾਦ ਕੀਤਾ ਜਾਂਦਾ ਹੈ। ਅਕ੍ਰਿਤ ਕ੍ਰਿਤ ਕਰਮ ਕੰਨ, ਐਸਾ ਕੰਨ, ਐਸਾ ਸਮੂਹ ਜਿਹੜਾ ਕਿ ਲਾਭਦਾਇਕ ਨਹੀਂ ਹੈ, ਇਸ ਕਰਕੇ ਉਨ੍ਹਾਂ ਨੂੰ ਅਸੀਂ ਅਕ੍ਰਿਤ ਕਰ ਕਹਿ ਕਰਕੇ ਇਸ ਜਗਤ ਦੇ ਵਿਚ ਪੁਕਾਰਦੇ ਹਾਂ। ਕਹਿੰਦੇ ਨੇ ਇਸ ਅਕ੍ਰਿਤ ਕਣਾਂ ਦਾ ਸਥਾਨ ਕਿਹੜਾ ਹੈ? ਨਰਕ ਘੋਰ, ਨਰਕਾਂ ਦੀ ਤਰਫ ਇਸ਼ਾਰਾ ਹੈ ਗੁਰੂ ਸਾਹਿਬਾਂ ਦਾ। ਘੋਰ ਭਿਆਨਕ ਅਕ੍ਰਿਤ ਕਣ, ਅਕ੍ਰਿਤ ਕਣ ਉਸ ਨਰਕ ਘੋਰ ਦੇ ਵਿਚ ਜਗ੍ਹਾ ਪਾਉਂਦੇ ਨੇ। ਦੁੱਖ ਕਣੇ, ਬਹੁਤ ਹੀ ਦੁੱਖ ਹਨ, ਉਨ੍ਹਾਂ ਨੂੰ ਚੁੱਕਣੇ ਪੈਂਦੇ ਹਨ। ਕਾਰਨ ਕੀ ਸੀਗਾ? ਉਨ੍ਹਾਂ ਨੇ ਆਭਾਰ ਨਹੀਂ ਮੰਨਿਆ, ਦੁਰਉਪਯੋਗ ਕੀਤਾ ਇੱਕ ਦਾਨ ਦਾ, ਇੱਕ ਪਰੋਪਕਾਰ ਦਾ। ਉਹ ਅੱਜ ਦੇ ਮਜ਼ਮੂਨ ਦੇ ਵਿਚ ਗੁਰੂ ਸਾਹਿਬ ਅੱਜ ਦਾ ਜੋ ਸ਼ਬਦ ਬਖਸ਼ਿਸ਼ ਕਰ ਰਹੇ ਹਨ ਉਹ ਹੈ ਨਰਕ। ਇਸ ਨਰਕ ਸ਼ਬਦ ਦੇ ਜ਼ਰੀਏ ਗੁਰੂ ਸਾਹਿਬ ਅੱਜ ਦੇ ਇਸ ਪਾਠ ਨੂੰ ਪੜਾਣਗੇ ਕਿ ਕਿਸ ਤਰੀਕੇ ਦੇ ਨਾਲ ਇਹ ਜੀਵਾਤਮਾ ਜੋ ਹੈ ਇਸ ਲੋਕ ਦੇ ਵਿਚ ਆਪਣੇ ਆਪ ਨੂੰ ਨਰਕ ਦਾ ਅਧਿਕਾਰੀ ਬਣਾ ਲੈਂਦੀ ਹੈ। ਕਿਸ ਕਿਰਿਆ ਨੂੰ ਇਸਨੇ ਅਪਣਾ ਰੱਖਿਆ ਹੈ, ਇਸਦਾ ਕਾਰਨ ਕੀ ਹੈ, ਇਸਦਾ ਫਲ ਕੀ ਹੈ, ਔਰ ਕਿਸ ਤਰੀਕੇ ਦੇ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ। ਅਸੀਂ ਵਿਚਾਰ ਕਰਕੇ ਦੇਖੀਏ ਇਸ ਲੋਕ ਦੇ ਵਿਚ, ਇਹ ਮਾਤ ਲੋਕ ਹੈ, ਮ੍ਰਿਤਯੂ ਦਾ ਨਿਯਮ ਹੈ ਇਸ ਲੋਕ ਦੇ ਵਿਚ, ਦੂਸਰਾ ਕਰਮ ਦਾ, ਦੋਨੋ ਹੀ ਅਟਲ ਨੇ। ਬਿਨਾਂ ਕਿਰਤ ਦੇ, ਬਿਨਾਂ ਕਿਰਿਆ ਦੇ, ਬਿਨਾਂ ਕਰਮ ਦੇ ਇਹ ਚੋਲੇ ਦੇ ਵਿਚ ਅਸੀਂ ਸਥਿਰ ਨਹੀਂ ਰਹਿ ਸਕਦੇ। ਚੋਲਾ ਕੋਈ ਵੀ ਹੋਏ, 84 ਲੱਖ ਚੋਲਿਆਂ ਚੋਂ ਇਸ ਲੋਕ ਦੇ ਵਿਚ ਜਿਤਨੇ ਵੀ ਚੋਲੇ ਮੌਜੂਦ ਹਨ, ਇਨ੍ਹਾਂ ਨੂੰ ਸਥਿਰ ਰੱਖਣ ਵਾਸਤੇ ਜੀਵਾਤਮਾ ਨੂੰ ਕਿਰਿਆ ਕਰਨੀ ਪੈਂਦੀ ਹੈ। ਇਸ ਨੂੰ ਅਸੀਂ ਕਰਮ ਦਾ ਕਾਨੂੰਨ ਕਹਿੰਦੇ ਹਾਂ। ਸੋ ਇਹ ਚੋਲਾ ਜੋ ਹੈ ਇਹ ਨਿਸ਼ਚਿਤ ਸੀਮਾ ਤੱਕ ਸਾਨੂੰ ਮਿਲਦਾ ਹੈ, ਇਸ ਨੂੰ ਅਸੀਂ ਮੌਤ ਦਾ ਨਿਯਮ ਕਹਿੰਦੇ ਹਾਂ। ਯਾਨੀ ਕਿ ਉਸ ਸੀਮਾ ਦੇ ਬਾਅਦ ਇਸ ਜੀਵਾਤਮਾ ਨੂੰ ਉਸ ਪਿੰਜਰੇ ਚੋਂ ਕੱਢ ਲਿਆ ਜਾਂਦਾ ਹੈ, ਔਰ ਜੈਸੀ ਕਿਰਿਆ ਉਸਨੇ ਅਪਣਾਈ ਹੁੰਦੀ ਹੈ, ਇਹ ਨਿਯਮ ਹੈ, ਵੈਸਾ ਹੀ ਫਲ ਯਾਨੀ ਕਿ ਭੁਗਤਾਨ ਉਸ ਨੂੰ ਇੱਕ ਹੋਰ ਪਿੰਜਰਾ ਦੇ ਦਿੱਤਾ ਜਾਂਦਾ ਹੈ। ਇਸ ਤਰੀਕੇ ਦੇ ਨਾਲ ਇਹ ਪਿੰਜਰਿਆਂ ਦਾ ਜਿਹੜਾ ਸਿਲਸਿਲਾ ਚੱਲਦਾ ਹੈ ਅਨੰਤ ਕਾਲ ਤੋਂ ਚੱਲਿਆ ਆ ਰਿਹਾ ਹੈ। ਇਹ ਸਿਰਫ ਜੀਵਾਤਮਾ ਨੂੰ ਇਨ੍ਹਾਂ ਲੋਕਾਂ ਦੇ ਵਿਚ ਕੈਦ ਕਰਨ ਵਾਸਤੇ ਰੱਖਿਆ ਗਿਆ ਹੈ। ਉਸ ਦੇ ਨਾਲ ਹੀ ਮਨ ਜੋ ਹੈ, ਮਨ ਇੱਕ ਜਸੂਸ ਦੇ ਰੂਪ ਦੇ ਵਿਚ ਯਾਨੀ ਕਿ ਖਿਲਾੜੀ ਨੇ ਆਪਣਾ ਕਰਿੰਦਾ ਮਨ ਰੂਪ ਦੇ ਵਿਚ ਇਸ ਪਿੰਜਰੇ ਦੇ ਨਾਲ ਬਿਠਾ ਰੱਖਿਆ ਹੈ, ਔਰ ਇਹ ਜੋ ਪਿੰਜਰਾ ਹੈ ਇਸਦੇ ਨਾਲ ਜਿਹੜਾ ਇੱਕ ਜਸੂਸ ਹੈ, ਇਹ ਜਸੂਸ ਦੇ ਹੁਕਮ ਦੇ ਨਾਲ ਹੀ ਦੱਸੀ ਗਈ ਨਿਰਦੇਸ਼ਤਾ ਦੇ ਹਿਸਾਬ ਦੇ ਨਾਲ ਹੀ ਇਹ ਜੀਵਾਤਮਾ ਜੋ ਹੈ ਕਿਰਿਆ ਕਰਦੀ ਹੈ। ਸੋ ਇਹੀ ਉਹ ਆਧਾਰ ਹੈ ਜਿਸ ਦਾ ਆਧਾਰ ਲੈ ਕਰਕੇ ਜੀਵਾਤਮਾ ਇਨ੍ਹਾਂ ਪਿੰਜਰਿਆਂ ਦੇ ਵਿਚ ਭ੍ਰਮਣ ਕਰਦੀ ਹੈ। ਸੋ ਅੱਜ ਅਸੀਂ ਜਿਹੜਾ ਚੋਲਾ ਲੈ ਕਰਕੇ ਇਸ ਲੋਕ ਦੇ ਵਿਚ ਮੌਜੂਦ ਹਾਂ, ਇਸ ਸਤਸੰਗ ਦਾ ਸ਼ਰਵਣ ਕਰ ਰਹੇ ਹਾਂ, ਇਹ ਜੋ ਚੋਲਾ ਹੈ ਇਹ ਬੜਾ ਕੀਮਤੀ ਹੈ। ਇਸ ਦੇ ਉੱਪਰ ਗੁਰੂ ਸਾਹਿਬ ਵਿਚਾਰ ਕਰਵਾ ਰਹੇ ਨੇ ਕਿ ਵਿਚਾਰ ਕਰਕੇ ਦੇਖੋ ਇਹ ਜੋ ਮਨੁੱਖਾ ਜਨਮ ਜੋ ਹੈ ਸਾਨੂੰ ਮਿਲਿਆ ਹੈ, ਇਹ ਕਿਸ ਤਰੀਕੇ ਨਾਲ ਮਿਲਿਆ ਹੈ ਔਰ ਕਿਉਂ ਕਰ ਮਿਲਿਆ ਹੈ, ਇਸਦਾ ਸਾਧਨ ਕੀ ਹੈ, ਇਸਦੇ ਅਸੀਂ ਕਿਸ ਲਾਭ ਨੂੰ ਪ੍ਰਾਪਤ ਕਰ ਸਕਦੇ ਹਾਂ। ਯਾਨੀ ਕਿ ਇਹ ਜਨਮ ਸਾਨੂੰ ਮਿਲਿਆ ਸੀ ਪਰਮਾਤਮਾ ਬਣਨ ਵਾਸਤੇ, ਪਰਮਾਤਮਾ ਦਾ ਮੁਖ ਲੈਣ ਵਾਸਤੇ, ਮਨਮੁਖ ਤੋਂ ਯਾਨੀ ਜੋ ਮਨ ਕਰਿੰਦਾ ਹੈ ਇਸਦੇ ਹੁਕਮ ਚੋਂ ਨਿਕਲ ਕਰਕੇ ਗੁਰੂ ਦੇ ਮੁਖ ਨੂੰ ਲੈਣਾ ਸੀ, ਗੁਰੂ ਦੀ ਸਮਰੱਥਾ ਨੂੰ ਹਾਸਲ ਕਰਨਾ ਸੀ, ਗੁਰਮੁਖ ਬਣਨਾ ਸੀ, ਇਸੀ ਕਰਕੇ ਇਹ ਮਨੁੱਖਾ ਜਨਮ ਮਿਲਿਆ। ਉਹ ਅਕਾਲ ਪੁਰਖ ਪਰਮਾਤਮਾ ਜਦੋਂ ਕਿਸੇ ਜੀਵਾਤਮਾ ਤੇ ਪ੍ਰਸੰਨ ਹੁੰਦਾ ਹੈ, ਉਸ ਨੂੰ ਆਪਣੇ ਨਾਲ ਮਿਲਾਉਣਾ ਚਾਹੁੰਦਾ ਹੈ, ਤੇ ਉਹ ਕੀ ਕਰਦਾ ਹੈ, ਇੱਕ ਪਰੋਪਕਾਰ ਕਰਦਾ ਹੈ, ਇੱਕ ਪਰੋਪਕਾਰੀ ਨੂੰ ਭੇਜ ਕਰਕੇ। ਇਸ ਜਗਤ ਦੇ ਵਿਚ ਜਿਹੜਾ ਪਰੋਪਕਾਰੀ ਆਉਂਦਾ ਹੈ ਉਸ ਨੂੰ ਅਸੀਂ ਗੁਰੂ ਕਹਿ ਕਰਕੇ ਯਾਦ ਕਰਦੇ ਹਾਂ, ਸੱਜਣ ਕਹਿ ਲਓ, ਮੀਤ ਕਹਿ ਲਓ, ਮਿੱਤਰ ਕਹਿ ਲਓ, ਰਿਸ਼ਤੇਦਾਰ ਕਹਿ ਲਓ, ਕੁਛ ਵੀ ਕਹਿ ਲਓ, ਉਹ ਸੰਬੰਧ ਬਣਾਉਣ ਵਾਸਤੇ ਪਰੋਪਕਾਰੀ ਨਹੀਂ ਆਉਂਦਾ, ਉਹ ਪਰੋਪਕਾਰ ਕਰਨ ਵਾਸਤੇ ਆਉਂਦਾ ਹੈ, ਉਸ ਜੀਵਾਤਮਾ ਲਈ ਜਿਹਦੇ ਉੱਪਰ ਅਕਾਲ ਪੁਰਖ ਪ੍ਰਸੰਨ ਹੋ ਕਰਕੇ ਇਹ ਦਾਤ ਦੇ ਦਿੰਦੇ ਨੇ, ਦਾਨ ਦਿੰਦੇ ਨੇ, ਜਾਣੂ ਕਿ ਆਪਣਾ ਮੁੱਖ ਦੇ ਦਿੰਦੇ ਨੇ। ਇਹ ਮਨੁੱਖ ਦਾ ਜਿਹੜਾ ਮੁੱਖ ਹੈ ਇਹ ਕੋਈ ਇਸ ਤਰੀਕੇ ਦਾ ਕਿਸੇ ਦਾ ਘੜਿਆ ਹੋਇਆ ਨਹੀਂ, ਇਹ ਪਰਮਾਤਮਾ ਦਾ ਆਪਣਾ ਘੜਿਆ ਹੋਇਆ। ਇਹ ਮੰਦਰ ਉਸਨੇ ਆਪਣੇ ਰਹਿਣ ਵਾਸਤੇ ਆਪ ਬਣਾਇਆ ਔਰ ਇਸਨੇ ਆਪਣਾ ਮੁੱਖ ਦਿੱਤਾ ਹੈ,
और समर्था दिती है बुद्धि का तत्व दे करके 84 लाख जामिया दे विच पूर्ण काबिल बना दिता है गुरु बनन वास्ते, गुरमुख बनन वास्ते, गुरु का मुख लैना, गुरु ही बन जाना, संत ही बन जाना, उस परमात्मा नु अकाल पुरख नु प्राप्त करन वास्ते। सो अकाल पुरख ने प्रसन्न हो करके ए दात सानू दिती है, ए दान सानू दिता है, और असी की कर रहे हैं, अब परमात्मा बनना ते एक तरफ रह गया, असी इस चोले दे विच आकर के जड़ी किरिया नु अपनांदे हैं। गुरु साहब उपदेश कर रहे ने कि इस चोले दे विच आकर के अमीर और गरीब दोनों ही जड़े ने ओ किरिया नु नहीं अपनांदे, यानी के परमात्मा नु मिलन दे काबिल अपने आप नु नहीं बना पांदे। वजह की सी, अमीर कौन ने, यानी के उत्तम लोक दियां जड़ियां जूना ने, देवी देवता ने, सूक्ष्म और कारण लोक दियां जूना जड़ियां ने, ए अमीर ने, और गरीब कौन ने, जड़ियां इस मनुखे जन्म तो निचले चोले ने, निचले जामे ने, जिन्हां दे विच बुद्धि तत्व मौजूद ही नहीं, अगर है तो सुप्त अवस्था दे विच है, यानी कि वह गरीब ने। इस लोक दे विच भी उदाहरण देंदे ने सतगुरु की एक अमीर और गरीब दोनों ही भजन बंदगी नहीं करते, परमात्मा का मुख हासिल नहीं करते। कारण की है, यानी कि अमीर जड़ा है वह वस्तुआं नू और संबंधा नू एकत्रित कर रहा है और उस दे विच भोगां दे विच रत है, यानी कि अमीरी है भोग करन वास्ते भोग करी जा रहा है, गरीबी है दिने राती दो वक्त की रोटी कमाण वास्ते ही वह मुसाजिज हो रहा है संसार दे विच, उन्हें फुर्सत ही नहीं अपने धियां पुत्रां नू पालन तो, किस तरीके दे नाल उन्हां नू रोटी का जुगाड़ करना है, इसी जुगाड़ दे विच उहदा सारा दिन निकल जांदा। यानी अमीर और गरीब दोनों ही परमार्थ नू नहीं कमा सकते, परोपकार होने के बावजूद विचार करके देख लो असी कितने भागां वाले हां कि गुरु ने सानू सारे बंदरां तों कढ के इस वक्त सतसंग सुनन वास्ते इत्थे बिठा दिता। सतसंग उस परमात्मा की दात है, संघ किस नू मिलदा है, सत दा संग जिथे सत प्रगट हुंदा उसकी संगत विरलिया चो विरले किसी करोड़ों भागा वालिया नू मिलदा है। विचार करके देख लो कितने ही आंदे सन, कितने ही दौड़ गए स्कूल चो ही दौड़ गए, कलास चो ही दौड़ गए, अटेंड करना ही जरूरी नहीं समझदे, इस तो विचार कर लो कि उन्हां दे भाग ही नहीं जुड़े, यानी कि पहला भाग दे अकाल पुरख ने साडी झोलियां तकसीम करता कि असी सत दा संग करन दे काबिल बन गए, सानू मनुखा जन्म देता, क्योंकि मनुखे जन्म दे विच ही सत दा संग, सत दी संगत, सत दा मुख, यानी के गुरमुख बन सकदा है, होर किसी चोले च बन ही नहीं सकदा। हुण विचार करके देखो जड़े कि देवी देवता ने उत्तम जून यानी कि अमीर हन, उन्हां दे कोल संपत्ति बहुत है, संपत्ति कैसी है, भोग दी संपत्ति है, बड़िया रिधियां सिद्धियां मौजूद ने, एक अफसरा है एक देव है, दोनों ही जूना किस वास्ते मिलिया ने, एक दूसरे का भुगतान है भोग वास्ते मिलिया ने, उत्थे कोई बंधन नहीं है रिश्तिया का, यानी कि देव लोक दे भी जाके स्वर्ग विकुंठ भी जाकर के जीवात्मा जो भोग करती है तो उस किरिया का इफेक्ट नहीं है, यानी कि फल नहीं है। फल अगर है इन्हां 14 लोकां दे विच सारे मुल्कां दे विच किसी भी जगह कोई भी किरिया सिर्फ भुगतान मात्र है, उसका इफेक्ट नहीं है, प्रभाव नहीं है, प्रभाव इफेक्ट सिर्फ इस मनुखे जन्म दे विच मृत लोक दे विच है, जिथे इतना अभाव है, इतनी गंदगी है, इस शरीर दे विच है की है, थैलियां देख लो गंद दियां भरियां पईयां ने, और कितनी दुर्गंध आंदी है, अगर कोई हिस्सा कट जाए तो कीड़े ही इकट्ठे हो जाते ने, इस सब दे बावजूद अगर इस नू सृष्टि का सिरमोर किया गया तो उसका कारण की है, उसका इको ही कारण है कि सूक्ष्म तो सूक्ष्म ख्याल मानसिक रूप दे विच भी अपनाई गई किरिया, यानी कि अख बंद करके भी अगर साडा ख्याल शब्दां नू दोहरांदे होए भी बाहर दौड़ रहा तो जो कुछ वह कर रहा ना वह सारिया किरिया भुगतान करनिया पैणगियां। इस तो विचार कर लो कि हर घड़ी हर लेखा जड़ा है श्वास और कोर जड़ा है गिनती दे विच है, यानी कि इसका इफेक्ट है, फल किदे विच है, सिर्फ सिर्फ और सिर्फ इंसानी जन्म दे विच, और किसी भी जून दे विच, किसी भी जन्म दे विच, किसी भी लोक दे विच, किसी भी किरिया का इफेक्ट नहीं है, प्रभाव नहीं है, इसी करके इस जन्म नू यानी के मनुखे जन्म नू सृष्टि का सिरमोर किया गया। इस तो विचार कर लो कि कितनी कीमत है इस श्वासा दी जड़िया की हसदे खेडदे होए और ऐसिया किरिया नू अपना करके असी तबाह करी जा रहे हैं जिस दे नाल साडे नरक पक्के हो रहे ने। हुण इस मनुखे जन्म दे विच आ करके गुरु साहब समझांदे ने कि तुसी विचार करके देखो कि इस जगत दे विच सुख कित्ते है, सारे जगत नू फरोल करके देख लो, ਸਭ ਤੋਂ ਪਹਿਲਾਂ ਇਸ ਸਰੀਰ ਨੂੰ ਦੇਖੋ, ਇਸ ਸਰੀਰ ਦੇ ਵਿਚ ਨੌ ਦੁਆਰੇ ਸਿਰਫ ਗੰਦ ਨਿਕਲਦੇ ਨੇ, ਅਸੀਂ ਪੂੰਝਦੇ ਰਹਿੰਦੇ ਹਾਂ, ਕਦੀ ਵੀ ਇਹ ਸਾਫ਼ ਨਹੀਂ ਹੁੰਦੇ। ਯਾਨੀ ਕਿ ਨਰਕ ਹੀ ਨਰਕ ਹੈ, ਅਸੀਂ ਚੂੜੇ ਬਣੇ ਇਹਨਾਂ ਦੁਆਰਾਂ ਨੂੰ ਸਾਫ਼ ਹੀ ਕਰਦੇ ਰਹਿੰਦੇ, ਚੂੜੇ ਦੀ ਪਦਵੀ ਹੈ। ਉਸ ਤੋਂ ਅੱਗੇ ਦੇਖੋ ਸਰੀਰ ਨੂੰ ਰੋਗ ਹੋ ਗਿਆ, ਹਸਪਤਾਲਾਂ ਦੀ ਤਰਫ਼ ਜਾ ਕਰਕੇ ਨਜ਼ਰ ਮਾਰ ਕਰ ਦੇਖ ਲਓ ਕੈਸੀ ਹਾਹਾਕਾਰ ਮੱਚੀ ਹੈ। ਉਸ ਤੋਂ ਅੱਗੇ ਚਲੋ ਅਗਰ ਸਰੀਰ ਨੂੰ ਰੋਗ ਨਹੀਂ ਹੋਇਆ, ਕੋਈ ਐਸੀ ਕਿਰਿਆ ਅਪਣਾ ਲਈ ਕਿ ਸਾਹਮਣੇ ਵਾਲਾ ਮਰ ਗਿਆ, ਸਾਨੂੰ ਸੂਲੀ ਦੀ ਸਜ਼ਾ ਹੋ ਗਈ, ਸਾਰੀ ਉਮਰ ਜੇਲ੍ਹਾਂ ਚ ਕੱਟਣੀ ਪੈ ਗਈ, ਇੱਕ ਕੇਸ ਖਤਮ ਨਹੀਂ ਹੋਇਆ, ਹਰ ਵਕਤ ਬੇੜੀਆਂ ਪਈਆਂ ਹੋਈਆਂ ਨੇ, ਉਹ ਜੇਲ੍ਹਾਂ ਜਾ ਕਰਕੇ ਨਜ਼ਰ ਮਾਰ ਕੇ ਦੇਖੋ ਸੁੱਖ ਕਿੱਥੇ ਹੈ। ਯਾਨੀ ਕਿ ਨਰਕ ਹੀ ਨਰਕ ਹੈ। ਔਰ ਸੰਬੰਧੀਆਂ ਦੀ ਤਰਫ਼ ਇਸ਼ਾਰਾ ਕਰਦੇ ਨੇ ਸਤਿਗੁਰੂ, ਸੰਬੰਧੀਆਂ ਨੂੰ ਵੀ ਦੇਖ ਲਓ, ਜਿਨ੍ਹਾਂ ਰਿਸ਼ਤਿਆਂ ਨੂੰ ਯਾਨੀ ਕਿ ਧੀਆਂ ਪੁੱਤਰਾਂ ਨੂੰ ਕਾਇਮ ਕਰਨ ਵਾਸਤੇ, ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਪੀਰ ਫਕੀਰਾਂ ਦੇ ਦਰ ਤੇ ਜਾ ਕਰਕੇ ਨੱਕਾ ਰਗੜੀਆਂ, ਕਿਤਨੇ ਹੀ ਕਰਮ ਜਿਹੜੇ ਕੀਤੇ, ਕਿਤਨੇ ਹੀ ਉਪਾਅ ਕੀਤੇ, ਉਹ ਸਭ ਦੇ ਬਾਅਦ ਜਦੋਂ ਉਹ ਸਾਨੂੰ ਮਿਲੇ, ਉਹਨਾਂ ਨੂੰ ਰੋਗ ਲੱਗ ਗਿਆ ਤੇ ਅਸੀਂ ਵੀ ਰੋਗੀ ਹੋ ਗਏ। ਅਗਰ ਸਾਨੂੰ ਛੱਡ ਕੇ ਚਲੇ ਗਏ ਤੇ ਸਾਡਾ ਵੀ ਜਿਹੜਾ ਅੱਧਾ ਜਨਮ ਵੈਸੇ ਹੀ ਖਤਮ ਹੋ ਗਿਆ, ਤਿਲ ਤਿਲ ਕੇ ਮਰਨਾ ਬਾਕੀ ਰਹਿ ਗਿਆ। ਔਰ ਅਗਰ ਉਹ ਜਿੰਦੇ ਵੀ ਰਹਿ ਗਏ ਔਰ ਉਹਨਾਂ ਨੇ ਸਾਡੀ ਅਵਹੇਲਨਾ ਕਰ ਦਿੱਤੀ, ਤੇ ਵਿਚਾਰ ਕਰਕੇ ਦੇਖ ਦੋ ਅਸੀਂ ਜਿੰਦੇ ਹੀ ਮਰ ਗਏ। ਔਰ ਉਸ ਤੋਂ ਬਾਅਦ ਉਸ ਤੋਂ ਵੀ ਅੱਗੇ ਗੁਰੂ ਸਾਹਿਬ ਲੈ ਕੇ ਜਾਂਦੇ ਨੇ ਕਿ ਅਗਰ ਪੁੱਤਰ ਹੋਏ ਨਾ ਹੋਵੇ ਤੇ ਦੁੱਖ ਹੈ, ਹੋਵੇ ਮਰ ਜਾਏ ਜ਼ਿਆਦਾ ਦੁੱਖ ਹੈ, ਹੋਵੇ ਬਿਲਕੁਲ ਹੀ ਨਿਕੰਬਾ ਹੋਵੇ ਤੇ ਇਸ ਤੋਂ ਵੱਡਾ ਦੁੱਖ ਹੀ ਕੋਈ ਨਹੀਂ ਹੈਗਾ ਜੀ। ਇਸ ਤੋਂ ਵੱਡਾ ਨਰਕ ਕੋਈ ਹੋਰ ਵੀ ਹੈ ਕਿ ਔਲਾਦ ਨਿਕੰਮੀ ਨਿਕਲ ਜਾਵੇ? ਯਾਨੀ ਕਿ ਭੈੜੇ ਕਰਮਾਂ ਨੂੰ ਉਸਨੇ ਅਪਲਾ ਲਿਆ ਤੇ ਅਸੀਂ ਉਸਦੀ ਜ਼ਮਾਨਤ ਹੀ ਕਰਾਈ ਫਿਰਦੇ ਹਾਂ। ਯਾਨੀ ਕਿ ਇਹ ਸਾਨੂੰ ਦਾਤ ਮਿਲੀ ਸੀ ਜਾਂ ਸ਼ਰਾਪ ਮਿਲ ਗਿਆ ਸੀ? ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਇਹ ਤੇ ਇਸ ਲੋਕ ਦੇ ਨਰਕ ਨੇ, ਜਿਹੜੇ ਕਿ ਚਾਰੋਂ ਹੀ ਤਰਫ ਨਜ਼ਰ ਮਾਰ ਕੇ ਦੇਖ ਲਓ, ਅੱਛੇ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਹੀ ਨਜ਼ਰ ਮਾਰ ਲਓ ਕਿ ਅਸੀਂ ਆਪਣੇ ਬਜ਼ੁਰਗਾਂ ਦੀ ਕਿਤਨੀ ਕੁਝ ਇੱਜ਼ਤ ਕਰਦੇ ਹਾਂ, ਕੱਲ ਅਸੀਂ ਵੀ ਬਜ਼ੁਰਗ ਬਣ ਜਾਵਾਂਗੇ ਤੇ ਸਾਡੇ ਧੀਆਂ ਪੁੱਤਰਾਂ ਨੇ ਵੀ ਉਹੀ ਅਵਹੇਲਨਾ ਕਰਨੀ ਹੈ ਜਿਹੜੀ ਅੱਜ ਅਸੀਂ ਕਰ ਰਹੇ ਹਾਂ ਆਪਣੇ ਬਜ਼ੁਰਗਾਂ ਦੀ। ਉਸ ਤੋਂ ਵਿਚਾਰ ਕਰਕੇ ਦੇਖੋ ਕਿ ਪਹਿਲੇ ਇੱਕ ਬਜ਼ੁਰਗ ਕਮਾਉਂਦਾ ਸੀ, ਇੱਕ ਪਿਤਾ ਕਮਾਉਂਦਾ ਸੀ, 10-12 ਪਾਲ ਜਾਂਦੇ ਸੀ, ਅੱਜ 10-12 ਕਮਾ ਕੇ ਲਿਆਉਂਦੇ ਨੇ ਤੇ ਇੱਕ ਬੁੱਢੇ ਨੂੰ ਪਾਲ ਨਹੀਂ ਸਕਦੇ। ਇਹ ਕੀ ਇਹ ਸਾਰਾ ਨਰਕ ਇਹ ਕੀਤੀ ਗਈ ਕਿਰਿਆ ਦਾ ਭੁਗਤਾਨ ਮਾਤਰ ਹੈ? ਯਾਨੀ ਕਿ ਇਸ ਲੋਕ ਦੇ ਵਿੱਚ ਸਿਰਫ ਔਰ ਸਿਰਫ ਨਰਕ ਹੀ ਇਕੱਠਾ ਹੈ, ਔਰ ਅਸੀਂ ਕਰ ਕੀ ਰਹੇ ਹਾਂ ਮਨੁੱਖੇ ਜਨਮ ਦੇ ਵਿੱਚ ਆ ਕਰਕੇ? ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਜੋ ਮਨੁੱਖਾ ਜਨਮ ਹੈ, ਇਹ ਇੱਕ ਤਰੀਕੇ ਦਾ ਇੰਟਰਨੈਸ਼ਨਲ ਏਅਰਪੋਰਟ ਹੈ। ਇੰਟਰਨੈਸ਼ਨਲ ਏਅਰਪੋਰਟ ਦਾ ਕੀ ਭਾਵ ਹੁੰਦਾ ਕਿ ਜਿੱਥੋਂ ਜਹਾਜ਼ ਚੜ੍ਹਦੇ ਨੇ ਸਾਰੇ ਮੁਲਕਾਂ ਦੇ ਵਿੱਚ ਉਹ ਜਹਾਜ਼ ਜਾਂਦਾ। ਯਾਨੀ ਕਿ ਮਨੁੱਖੀ ਜੂਨ ਦੇ ਵਿੱਚ ਆ ਕਰਕੇ ਜੀਵਾਤਮਾ ਜਿਹੜੀ ਵੀ ਕਿਰਿਆ ਨੂੰ ਅਪਣਾਉਂਦੀ ਹੈ, ਇੱਥੋਂ ਜਹਾਜ਼ ਚੜ੍ਹਦੇ ਰਹੇ, ਇੱਥੋਂ ਜਹਾਜ਼ ਤੇ ਇਸ ਨੂੰ ਜੀਵਾਤਮਾ ਨੂੰ ਬਿਠਾ ਦਿੱਤਾ ਜਾਂਦਾ। ਜੇ ਨਾਮ ਦੇ ਜਹਾਜ਼ ਤੇ ਚੜ੍ਹ ਗਿਆ ਤੇ ਉਹ ਸੱਚਖੰਡ ਲੈ ਗਿਆ, ਜੇ ਪਾਪਾ ਦੇ ਜਹਾਜ਼ ਨੂੰ ਪਕੜ ਲਿਆ ਤੇ ਸਾਧ ਸੰਗਤ ਜੀ ਉਹ ਤੇ ਫਿਰ ਨਰਕਾਂ 'ਚ ਜਾ ਕੇ ਲੈਂਡ ਕਰੇਗਾ। ਯਾਨੀ ਕਿ ਇਸ ਮਨੁੱਖੀ ਜੂਨ ਦੇ ਵਿੱਚ ਅਪਣਾਈ ਗਈ ਕਿਰਿਆ ਜਿਹੜੀ ਹੈ, ਬਾਕੀ ਦੇ 14 ਲੋਕਾਂ ਦੇ ਵਿੱਚ ਜੀਵਾਤਮਾ ਨੂੰ ਮਜਬੂਰ ਕਰ ਦਿੰਦੀ ਹੈ ਭੁਗਤਾਨ ਕਰਨ ਵਾਸਤੇ। ਹੁਣ ਇਹਨਾਂ ਲੋਕਾਂ ਦਾ ਆਧਾਰ ਕੀ ਹੈ, ਜਹਾਜ਼ ਕਿਸ ਤਰ੍ਹਾਂ ਪਕੜਿਆ ਜਾਂਦਾ? ਗੁਰੂ ਸਾਹਿਬ ਇਹ ਵੀ ਸਪਸ਼ਟ ਕਰਦੇ ਨੇ ਕਿ ਤਿੰਨ ਗੁਣਾਂ ਦੇ ਆਧਾਰ ਦੇ ਉੱਪਰ ਇਹ ਜੋ ਰਚਨਾ ਰਚੀ ਗਈ ਹੈ। ਤ੍ਰੈ ਗੁਣੀ ਮਾਇਆ ਜਿਸ ਨੂੰ ਕਿਹਾ ਜਾਂਦਾ, ਕਾਲ ਦੀ ਅਰਧਾਂਗਨੀ ਹੈ, ਯਾਨੀ ਕਿ ਉਸਦਾ ਅੱਧਾ ਅੰਗ ਹੈ, ਔਰ ਬੜੇ ਪ੍ਰਬਲ ਰੂਪ ਦੇ ਵਿੱਚ ਸੂਖਸ਼ਮ ਔਰ ਕਾਰਨ ਲੋਕਾਂ ਦੇ ਵਿੱਚ ਮੌਜੂਦ ਹੈ। ਅਸੀਂ ਕਹਿੰਦੇ ਹਾਂ ਦੇਵੀ ਦੇਵਤੇ ਆ, ਉਹਨਾਂ ਨੂੰ ਪੂਜਦੇ ਹਾਂ, ਉਹ ਚਾਹ ਕਰਕੇ ਵੀ ਇਸ ਭੁਗਤਾਨ ਤੋਂ ਨਿਕਲ ਨਹੀਂ ਸਕਦੇ, ਯਾਨੀ ਭੋਗ ਤੋਂ ਨਿਕਲ ਨਹੀਂ ਸਕਦੇ, ਲੰਬੀਆਂ ਹੀ ਉਮਰਾਂ ਨੇ, ਲੱਖਾਂ ਹੀ ਵਰਿਆਂ ਦੀਆਂ, ਔਰ ਭੋਗ ਦੇ ਵਿੱਚ ਹੀ ਮਸਤ ਨੇ। ਅਗਰ ਉਹ ਉੱਥੇ ਰਹਿ ਕਰਕੇ ਐਸੀ ਕਿਰਿਆ ਅਪਣਾ ਸਕਦੇ ਹੁੰਦੇ ਕਿ ਪਰਮਾਤਮਾ ਦੀ ਭਜਨ ਬੰਦਗੀ ਕਰ ਸਕਦੇ ਹੁੰਦੇ, ਤੇ ਵਿਚਾਰ ਕਰਕੇ ਦੇਖੋ ਉਹਨਾਂ ਨੂੰ ਮਨੁੱਖੇ ਦੇਹ ਨੂੰ ਪ੍ਰਾਪਤ ਕਰਨ ਲਈ ਅਰਦਾਸ ਕਰਨ ਦੀ ਕੀ ਲੋੜ ਸੀ? ਜਦੋਂ ਸੱਚਖੰਡ ਤੋਂ ਸਤਿਗੁਰੂ ਇਸ ਲੋਕ ਦੇ ਵਿੱਚ ਪ੍ਰਗਟ ਹੁੰਦੇ ਨੇ ਨਾ, ਉਸ ਵਕਤ ਇਹ ਵੀ ਆ ਕਰਕੇ ਬੈਠਦੇ ਨੇ, ਸਤਸੰਗ ਨੂੰ ਸੁਣਦੇ ਨੇ, ਔਰ ਸੁਣਦੇ ਹੋਏ ਅਰਦਾਸ ਕਰਦੇ ਨੇ ਕਿ ਹੇ ਪਰਮਾਤਮਾ, ਹੇ ਸਤਿਗੁਰੂ, ਸਾਨੂੰ ਵੀ ਪਰੋਪਕਾਰੀ ਦੇ ਉਸ ਦਾਇਰੇ ਦੇ ਵਿੱਚ ਲੈ ਕਰਕੇ ਆ, ਇਹ ਮਨੁੱਖਾ ਚੋਲਾ ਦੇ, ਆਪਣੇ ਵਰਗਾ ਦੇ, ਅਸੀਂ ਤੇਰੇ ਵਰਗੇ ਬਣ ਜਾਈਏ, ਤੇਰਾ ਮੁੱਖ ਹਾਸਲ ਕਰ ਲਈਏ, ਔਰ ਅਸੀਂ ਆ ਕੇ ਇਸ ਲੋਕ ਦੇ ਵਿੱਚ ਇਸ ਜਨਮ ਨੂੰ ਪ੍ਰਾਪਤ ਕਰਨ ਦੇ ਬਾਅਦ ਸੱਤ ਦੀ ਸੰਗਤ ਕਰਨੀ ਪਸੰਦ ਹੀ ਨਹੀਂ ਕਰਦੇ, ਸੱਤ ਨੂੰ ਸੁਣਨਾ ਪਸੰਦ ਹੀ ਨਹੀਂ ਕਰਦੇ, ਇੱਕ ਵਿਸ਼ੇਸ਼ ਘੱਟ ਨੂੰ ਦੇਖਣਾ ਚਾਹੁੰਦੇ ਆ, ਵਿਸ਼ੇਸ਼ ਲਫ਼ਜ਼ਾਂ ਨੂੰ ਸੁਣਨਾ ਚਾਹੁੰਦੇ ਆ, ਤਾਂ ਸੱਚਖੰਡ ਜੋ ਹੈ ਉਹ ਕੋਈ ਵਿਸ਼ੇਸ਼ ਲਫ਼ਜ਼ ਦਾ ਜਾਂ ਘੱਟ ਦੇ ਉੱਤੇ ਡਿਪੈਂਡ ਨਹੀਂ ਕਰਦਾ। ਇਹ ਸਰਕਾਰ ਤਾਂ ਧੁਰੋਂ ਹੀ ਆਉਂਦੀ ਹੈ, ਆਪਣੇ ਹੁਕਮ ਦੇ ਵਿੱਚ ਹੀ ਆਉਂਦੀ ਹੈ, ਔਰ ਹੁਕਮ ਦੇ ਨਾਲ ਹੀ ਇਹ ਸਾਰੇ ਪਰਦੇ ਦਿੱਤੇ ਜਾਂਦੇ ਨੇ। ਤੇ ਵਿਚਾਰ ਕਰਕੇ ਦੇਖ ਲਓ ਕਿ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਪੂਜੀ ਜਾਂਦੇ ਹਾਂ ਦੇਵੀ ਦੇਵਤਿਆਂ ਨੂੰ, ਇਹ ਚਾਹ ਕਰਕੇ ਵੀ ਭਜਨ ਬੰਦਗੀ ਨਹੀਂ ਕਰ ਸਕਦੇ, ਅਗਰ ਕਰਨ ਵੀ ਤਾਂ ਉਸ ਤੋਂ ਅੱਗੇ ਦਾ ਮਜ਼ਬੂਨ ਉਹ ਤੈਅ ਨਹੀਂ ਕਰ ਸਕਦੇ, ਉਹਨਾਂ ਮੰਡਲਾਂ ਨੂੰ ਪਾਰ ਨਹੀਂ ਕਰ ਸਕਦੇ। ਮੰਡਲਾਂ ਦੀ ਸੀਮਾ ਹੈ, ਜਿਸ ਤਰੀਕੇ ਦੇ ਨਾਲ ਅਸੀਂ ਇਸ ਮੰਡਲ ਦੇ ਵਿੱਚ ਕੈਦੀ ਹਾਂ, ਇਸ ਚੋਲੇ ਦੇ ਵਿੱਚ, ਪਿੰਜਰੇ ਦੇ ਵਿੱਚ ਕੈਦੀ ਹਾਂ, ਉਸੇ ਤਰੀਕੇ ਦੇ ਨਾਲ ਉਹ ਸਵਰਗਾਂ ਦੇ ਵਿੱਚ, ਵਿਖੰਡਾਂ ਦੇ ਮੰਡਲਾਂ ਦੇ ਵਿੱਚ ਕੈਦੀ ਨੇ, ਉਹ ਵੀ ਕੈਦੀ ਨੇ ਉਹਨਾਂ ਮੰਡਲਾਂ ਨੂੰ ਪਾਰ ਨਹੀਂ ਕਰ ਸਕਦੇ, ਸੂਖਸ਼ਮ ਔਰ ਕਾਰਨ ਚੋਲੇ ਦੇ ਅੰਦਰ ਨਿਕਲ ਨਹੀਂ ਸਕਦੇ, ਔਰ ਉਹਨਾਂ ਦੀ ਅਪਣਾਈ ਗਈ ਕਿਰਿਆ ਜਿਹੜੀ ਹੈ ਉਹ ਸਿਰਫ ਵਿਰਤੀ ਕੀਤੀ ਗਈ ਕਿਰਿਆ ਦਾ ਭੁਗਤਾਨ ਹੈ, ਉਹ ਚਾਹ ਕਰਕੇ ਵੀ ਉਹ ਇਸ ਕਿਰਿਆ ਨੂੰ ਨਹੀਂ ਅਪਣਾ ਸਕਦੇ। ਇਸੀ ਕਰਕੇ ਸ੍ਰਿਸ਼ਟੀ ਦਾ ਸੁਰਮੋਰ ਇਸ ਇਨਸਾਨੀ ਜਨਮ ਨੂੰ ਕਿਹਾ ਗਿਆ। ਇਸ ਤੋਂ ਵਿਚਾਰ ਕਰਕੇ ਦੇਖ ਲੋ ਕਿਤਨੀ ਕੀਮਤ ਹੈ ਇਸ ਦੀ, ਔਰ ਇਸ ਕੀਮਤ ਨੂੰ ਅਸੀਂ ਕਿਸ ਤਰੀਕੇ ਨਾਲ ਹਾਸਲ ਕਰ ਰਹੇ ਹਾਂ। ਜਿਹੜੇ ਤਿੰਨ ਗੁਣ ਨੇ, ਤਿੰਨ ਗੁਣਾਂ ਦੇ ਵਿੱਚ ਜੋ ਸਤੋ ਗੁਣ ਦਾ ਅਧਿਕਾਰੀ ਮਨੁੱਖੇ ਜਨਮ ਵਿੱਚ ਬਣ ਜਾਂਦਾ, ਉਹ ਫਿਰ ਪਰਮਾਤਮਾ ਦਾ ਰੂਪ ਹੋ ਜਾਂਦਾ। ਉਸ ਨੂੰ ਸਤਸੰਗ ਚੰਗੇ ਲੱਗਦੇ ਨੇ, ਸਤਸੰਗ ਦੀ ਬਾਣੀ ਸਮਝ ਆਉਂਦੀ ਹੈ, ਉਹ ਸਿਰਫ ਸੁਣਦਾ ਨਹੀਂ ਹੈ, ਉਸ ਦੇ ਉੱਤੇ ਅਮਲ ਵੀ ਕਰਦਾ ਹੈ, ਔਰ ਪਰਮਾਤਮਾ ਦਾ ਰੂਪ ਯਾਨੀ ਕਿ ਗੁਰਮੁਖ ਬਣ ਜਾਂਦਾ, ਔਰ ਸੱਚਖੰਡ ਦੇ ਉਸ ਪਰਮ ਪਦ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ ਹੋ ਕੇ ਆਵਾਗਮਨ ਤੋਂ ਮੁਕਤ ਹੋ ਜਾਂਦਾ। ਔਰ ਜਿਸ ਦੇ ਵਿੱਚ ਇਸ ਗੁਣ ਦਾ ਅਭਾਵ ਹੈ, ਇਹ ਕਿਰਿਆ ਅਨੰਤ ਕਾਲ ਤੋਂ ਚੱਲੀ ਆ ਰਹੀ ਹੈ। ਉਹ ਯਾਨੀ ਕਿ ਦੂਸਰਾ ਗੁਣ ਸੀ ਰਜੋ ਗੁਣ। ਰਜੋ ਗੁਣ ਸੰਸਾਰ ਦੇ ਕਾਰ ਵਿਵਹਾਰ ਦੇ ਵਿੱਚ ਮਸਤ ਰਹਿੰਦਾ, ਉਸ ਨੂੰ ਅਗਲਾ ਜਨਮ ਜਿਹੜਾ ਹੈ ਇਹ ਮਨੁੱਖ ਦਾ ਦੁਬਾਰਾ ਤੋਂ ਦਿੱਤਾ ਜਾਂਦਾ। ਕਾਰਨ ਕੀ ਸੀ? ਕਿਉਂਕਿ ਉਸਨੇ ਕੁਛ ਕਿਰਿਆ ਅਪਣਾਈ ਸੀ ਸੱਚ ਦੀ, ਔਰ ਪਿਛਲਾ ਭੁਗਤਾਨ ਕਰ ਰਿਹਾ ਸੀ, ਪਰ ਤਮੋ ਗੁਣ ਦਾ ਉਸ ਦੇ ਵਿੱਚ ਅਭਾਵ ਸੀ। ਔਰ ਅਗਰ ਮਨੁੱਖੇ ਜਨਮ ਦੇ ਵਿੱਚ ਤਮੋ ਗੁਣ ਦੀ ਪ੍ਰਬਲਤਾ ਰਹੇਗੀ ਤੇ ਉਹ ਜੀਵਾਤਮਾ ਸਿਰਫ ਪਾਪ ਨੂੰ ਹੀ ਇਕੱਤਰਿਤ ਕਰੇਗੀ, ਯਾਨੀ ਕਿ ਵਿਸ਼ੇ ਵਿਕਾਰਾਂ ਦੇ ਭੋਗਾਂ ਦੇ ਵਿੱਚ ਰਤ ਰਹੇਗੀ, ਸ਼ਰਾਬ ਪੀਏਗੀ, ਮਾਸ ਖਾਏਗੀ, ਪਰਾਈ ਇਸਤਰੀ ਦਾ ਗਮਨ ਕਰੇਗੀ, ਜੂਆ ਖੇਡੇਗੀ, ਲੋਕਾਂ ਦੇ ਗਲੇ ਕੱਟੇਗੀ, ਪੈੜੇ ਤੋਂ ਪੈੜੇ, ਨੀਚ ਤੋਂ ਨੀਚ ਕਰਮ ਕਰੇਗੀ, ਔਰ ਆਪਣੇ ਆਪ ਨੂੰ ਉਸ ਜਹਾਜ਼ ਤੇ ਚੜਾ ਲਏਗੀ ਜਿਹੜਾ ਜਹਾਜ਼ ਸਿਰਫ ਨਰਕ ਲੈ ਕਰਕੇ ਸੂਖਸ਼ਮ ਲੋਕਾਂ ਦੀ ਤਰ੍ਹਾਂ ਵਿਚਾਰਿਆ ਸਤਿਗੁਰੂ ਜੀ ਦਾ, ਜਿਹਦੇ ਸੂਖਸ਼ਮ ਚੋਲਾ ਦੇ ਕਰਕੇ ਨਰਕ ਭੁਗਤਾਏ ਜਾਂਦੇ ਨੇ। ਇਹ ਕੀਤੀ ਗਈ ਤਮੋ ਗੁਣ ਦੇ ਉੱਪਰ ਆਧਾਰਿਤ ਕਿਰਿਆ ਨੂੰ। ਔਰ ਉਸ ਤੋਂ ਅੱਗੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਮਨ ਹੈ, ਇਹ ਮਨ ਜੋ ਕਰਿੰਦਾ ਦਿਖਾਇਆ ਗਿਆ ਹੈ, ਬਿਠਾਇਆ ਗਿਆ ਇਸ ਪਿੰਜਰੇ ਦੇ ਅੰਦਰ ਉਪਦੇਸ਼ ਦੇਣ ਵਾਸਤੇ, ਨਿਰਦੇਸ਼ ਦੇਣ ਵਾਸਤੇ, ਇਸ ਦੇ ਆਪਣੇ ਗੁਣ ਹਨ, ਅਸੀਂ ਉਹਨਾਂ ਨੂੰ ਅਵਗੁਣ ਕਹਿੰਦੇ ਹਾਂ, ਪਰ ਇਹ ਕਾਲ ਦਾ ਜਸੂਸ ਹੈ, ਕਰਿੰਦਾ ਹੈ, ਤੇ ਕਾਲ ਦੇ ਗੁਣ ਹਨ। ਪਹਿਲਾ ਗੁਣ ਹੈ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਅਹੰਕਾਰ ਦਾ, ਈਰਸ਼ਾ, ਨਿੰਦਾ, ਚੁਗਲੀ, ਯਾਨੀ ਕਿ ਇਹ ਜਿਤਨੇ ਵੀ ਗੁਣ ਨੇ ਇਸ ਕਾਲ ਦੇ, ਉਹ ਇਸ ਮਨ ਦੇ ਰਾਹੀਂ ਜੀਵਾਤਮਾ ਅਪਣਾਉਂਦੀ ਹੈ। ਔਰ ਜਦੋਂ ਵੀ ਇਹਨਾਂ ਗੁਣਾਂ ਨੂੰ ਅਪਣਾ ਕਰਕੇ ਜੀਵਾਤਮਾ ਕੋਈ ਵੀ ਕਿਰਿਆ ਕਰਦੀ ਹੈ, ਇੱਛਾ ਕਾਮਨਾ ਔਰ ਸਵਾਰਥ ਦੇ ਨਿਹਿਤ ਆ ਕਰਕੇ, ਸਤਸੰਗ ਜੀ ਇੱਥੇ ਬੜਾ ਨਾਜੁਕ ਪਹਿਲੂ ਹੈ, ਬੇਸ਼ੱਕ ਪੂਰਨ ਸਤਿਗੁਰਾਂ ਦੇ ਕੋਲ ਬੈਠ ਕਰਕੇ ਸਾਰੀ ਉਮਰ ਬਿਤਾ ਦਿਓ, ਔਰ ਅਗਰ ਇੱਛਾ ਕਾਮਨਾ ਦੇ ਤਹਿਤ ਇਹਨਾਂ ਅਵਗੁਣਾ ਯਾਨੀ ਕਿ ਗੁਣਾਂ ਦੇ ਅਧੀਨ ਕਿਰਿਆ ਨੂੰ ਅਪਣਾਇਆ ਹੈ ਤੇ ਉਸ ਦਾ ਭੁਗਤਾਨ ਕਰਨ ਵਾਸਤੇ ਸੂਖਸ਼ਮ ਲੋਕ ਦੇ ਨਰਕ ਜਿਹੜੇ ਨੇ ਉਹ ਬਣਾਏ ਗਏ ਨੇ। ਯਾਨੀ ਕਿ ਇਸ ਜਹਾਜ਼ ਤੇ ਚੜਨ ਤੋਂ ਕੋਈ ਬਚ ਨਹੀਂ ਸਕਦਾ, ਉਹੀ ਬਚੇਗਾ ਜਿਸ ਦੇ ਵਿੱਚ ਸਤੋ ਗੁਣ ਦੀ ਪ੍ਰਧਾਨਤਾ ਪੂਰਨ ਰੂਪ ਵਿੱਚ, ਪ੍ਰਬਲ ਰੂਪ ਵਿੱਚ ਪ੍ਰਗਟ ਹੋ ਗਈ ਹੈ। ਔਰ ਇਹ ਪ੍ਰਗਟ ਤਦੋਂ ਹੁੰਦੀ ਹੈ ਜਦੋਂ ਅਨੰਤ ਕਾਲ ਤੋਂ ਜੀਵਾਤਮਾ ਨੂੰ ਜਦੋਂ ਵੀ ਮਨੁੱਖੇ ਜਨਮ ਵਿੱਚ ਭੇਜਿਆ ਜਾਂਦਾ ਤੇ ਇਹ ਮਨੁੱਖੇ ਜਨਮ ਵਿੱਚ ਆ ਕਰਕੇ ਜੀਵਾਤਮਾ ਸਿਰਫ ਔਰ ਸਿਰਫ ਇੱਕੋ ਹੀ ਇੱਛਾ ਨੂੰ ਪ੍ਰਗਟ ਕਰਦੀ ਹੈ, ਯਾਨੀ ਕਿ ਪਰਮਾਤਮਾ ਨੂੰ ਮਿਲਣਾ ਔਰ ਆਪਣੇ ਅੰਤਰ ਦੀ ਸਫਾਈ ਸ਼ੁਰੂ ਕਰ ਦਿੰਦੀ ਹੈ। ਔਰ ਅੰਤਰ ਦੀ ਸਫਾਈ ਦਾ ਭਾਵ ਇਹੀ ਹੈ ਕਿ ਇਹ ਜਿਹੜੇ ਕਾਲ ਦੇ ਗੁਣ ਨੇ, ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ ਵਗੈਰਾ, ਇਹਨਾਂ ਦਾ ਤਿਆਗ ਕਰਦੀ ਹੈ, ਇਹਨਾਂ ਤੋਂ ਬਚਦੀ ਹੈ, ਯਾਨੀ ਕਿ ਮਨ ਨੂੰ ਇੰਦਰੀਆਂ ਦੀ ਸੰਗਤ ਤੋਂ ਕੱਢਦੀ ਹੈ। ਤਾਂ ਹੀ ਜਾ ਕਰਕੇ ਇਹ ਜਨਮ ਜਨਮ ਦੀ ਕਿਰਿਆ ਚੱਲਦੀ ਹੋਈ ਉਸ ਦੇ ਵੀ ਸਤੋ ਗੁਣ ਨੂੰ ਪ੍ਰਧਾਨਤਾ ਮਿਲਦੀ ਹੈ ਔਰ ਉਹ ਪਰਮਾਤਮਾ ਨੂੰ ਮਿਲਣ ਦਾ ਅਧਿਕਾਰੀ ਬਣਦਾ। ਤੋ ਇਸ ਤੇ ਵਿਚਾਰ ਕਰਕੇ ਦੇਖ ਲੋ ਇਹ ਕਿਰਿਆ ਕਦ ਦੀ ਚੱਲ ਰਹੀ ਹੈ, ਔਰ ਇਹ ਅੱਜ ਅਸੀਂ ਇਸ ਕਿਰਿਆ ਦਾ ਹਿੱਸਾ ਬਣੇ ਹੋਏ ਹਾਂ ਸਤਸੰਗ ਦਾ, ਤੇ ਸਾਡੇ ਕਿਤਨੇ ਹੀ ਪੁੰਨ ਹੋਣਗੇ, ਕਿਤਨੀਆਂ ਹੀ ਅੱਛੀਆਂ ਕਿਰਿਆ ਅਪਣਾਈਆਂ ਹੋਣਗੀਆਂ ਕਿ ਅੱਜ ਜਾ ਕਰਕੇ ਸਾਨੂੰ ਉਹ ਸੱਤ ਦੀ ਸੰਗਤ ਕਰਨ ਨੂੰ ਮਿਲ ਰਹੀ ਹੈ ਜਿਹੜੀ ਸੱਤ ਖੰਡ ਤੋਂ ਸਾਡੀ ਝੋਲੀਆਂ ਵਿੱਚ ਤਕਸੀਮ ਕੀਤੀ ਜਾ ਰਹੀ ਹੈ। ਇਤਨੀ ਕੀਮਤੀ ਦਾਤ ਲੈਣ ਦੇ ਬਾਅਦ ਅਗਰ ਇਹ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਐਸੀ ਕਿਰਿਆ ਨੂੰ ਅਪਣਾ ਰਹੀ ਹੈ, ਲੋਕਾਂ ਦੇ ਗਲੇ ਕੱਟ ਰਹੀ ਹੈ, ਹੋਰ ਕਈ ਤਰੀਕੇ ਦੇ ਪੂਰੇ ਕਰਮ ਕਰ ਰਹੀ ਹੈ, ਤੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਜਿਸਲੇ ਆਖਰੀ ਸਮਾਂ ਤੇਰਾ ਆਣਾ ਹੈ ਨਾ, ਤੈਨੂੰ ਤੇ ਘਰ ਦੇ ਵਿੱਚੋਂ ਦਰਵਾਜ਼ੇ ਚੋਂ ਬਾਹਰ ਬਾਅਦ ਵਿੱਚ ਕੱਢਣਗੇ, ਪਰ ਇਹ ਕਰਮ ਕਰਦੇ ਹੋਏ ਜਿਹੜੀ ਤੂੰ ਕਿਰਿਆ ਨੂੰ ਅਪਣਾਇਆ ਸੀ ਨਾ, ਉਹ ਕਿਰਿਆ ਦੀ ਪੰਡ ਜਿਹੜੀ ਹੈ ਨਾ, ਉਹ ਬਾਹਰ ਤੈਨੂੰ ਮਿਲੇਗੀ, ਯਾਨੀ ਕਿ ਤੈਨੂੰ ਬਾਹਰ ਕੱਢਣਗੇ ਬਾਅਦ ਵਿੱਚ, ਉਹ ਪੰਡ ਪਹਿਲੇ ਚੱਲਣ ਨੂੰ ਤਿਆਰ ਹੈ। ਜਿਨ੍ਹਾਂ ਵਸਤੂਆਂ ਔਰ ਸੰਬੰਧਾਂ ਨੂੰ ਇਕੱਠਾ ਔਰ ਕਾਇਮ ਕਰਨ ਵਾਸਤੇ ਤੂੰ ਜਿਹੜੀ ਕਿਰਿਆ ਅਪਣਾਈ, ਯਾਨੀ ਕਿ ਪਾਪ ਕਰਮ ਕੀਤੇ, ਯਾਨੀ ਕਿ ਉਹ ਵਸਤੂ ਔਰ ਸੰਬੰਧ ਤੇ ਨਾਲ ਜਾਂਦੇ ਨਹੀਂ, ਪਰ ਇਹ ਅਪਣਾਈ ਗਈ ਕਿਰਿਆ ਪਾਪਾਂ ਦੀ ਪੰਡ ਜਿਹੜੀ ਹੈ ਨਾ, ਇਹਨੂੰ ਤੂੰ ਛੱਡ ਕੇ ਨਹੀਂ ਜਾ ਸਕਦਾ, ਇਹ ਬਦੋ ਬਦੀ ਤੇਰੇ ਸਿਰ ਤੇ ਰੱਖਦੀ ਜਾਣੀ ਹੈ, ਚੁੱਕ ਕੇ ਤੈਨੂੰ ਲਿਜਾਣੀ ਪੈਣੀ। ਹੁਣ ਵਿਚਾਰ ਕਰਕੇ ਦੇਖੋ ਅਸੀਂ ਇਕੱਠਾ ਕਿਸ ਨੂੰ ਕਰ ਰਹੇ ਹਾਂ ਔਰ ਨਾਲ ਕਿਸ ਨੇ ਜਾਣਾ, ਜਿਨ੍ਹਾਂ ਨੂੰ ਇਕੱਠਾ ਕਰਦੇ ਹਾਂ ਉਹਨਾਂ ਦੇ ਨਾਲ ਜਾਣਾ ਕੋਈ ਨਹੀਂ, ਔਰ ਜਿਨ੍ਹਾਂ ਤੋਂ ਅਸੀਂ ਬਚਣ ਦੀ ਗੱਲ ਸੋਚ ਰਹੇ ਹਾਂ ਉਹਨਾਂ ਤੋਂ ਬਚ ਨਹੀਂ ਸਕਦੇ। ਯਾਨੀ ਕਿ ਇਹ ਪੰਡ ਚੁੱਕ ਕਰਕੇ ਤੈਨੂੰ ਉਸ ਜਹਾਜ਼ ਤੇ ਬਿਠਾਤਾ ਜਾਣਾ ਜਿਹੜਾ ਨਰਕ ਦੇ ਵਿੱਚ ਜਾਂਦਾ, ਔਰ ਨਰਕ ਦੇ ਵਿੱਚ ਲੈਂਡ ਕਰਨ ਦੇ ਬਾਅਦ ਇਹ ਪੰਡ ਚੁੱਕ ਕਰਕੇ ਤੈਨੂੰ ਉਹ ਪਹਾੜੀ ਔਰ ਕੰਢੇ ਭਰੇ ਰਸਤਿਆਂ ਦਾ ਰਸਤਾ ਤੈਅ ਕਰਨਾ ਪੈਣਾ, ਉਸ ਲਈ ਤੂੰ ਬੜਾ ਦੁਖੀ ਹੋਏਗਾ। ਇਸੀ ਕਰਕੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਨਰਕ ਘੋਰ ਬੈ ਦੁੱਖ ਕਣੇ, ਇਹ ਸਾਰੇ ਦੁੱਖ ਤੈਨੂੰ ਇਹ ਪੰਡ ਚੁੱਕ ਕਰਕੇ ਜੇ ਹੈ ਬਰਦਾਸ਼ਤ ਕਰਨੇ ਪੈਣਗੇ। ਔਰ ਇਹ ਬਰਦਾਸ਼ਤ ਵੀ ਐਸੀ ਹਾਲਤ ਚ ਕਰਨੇ ਪੈਂਦੇ ਨੇ ਕਿ ਉੱਥੇ ਕੋਈ ਸੰਗੀ ਸਾਥੀ ਨਹੀਂ, ਕੋਈ ਪੁੱਛਣ ਵਾਲਾ ਨਹੀਂ। ਅਸੀਂ ਅੰਕਾਰਾ ਪੜਦੇ ਹਾਂ ਸਤਿਗੁਰੂ ਦਾ, ਤੇ ਸਤਿਗੁਰੂ ਤੇ ਵਿਚਾਰ ਕਰੋ ਸਤਿਗੁਰੂ ਝੂਠੇ ਨੇ ਜਾਂ ਸੱਚੇ ਨੇ। ਅਗਰ ਅਸੀਂ ਇਹ ਕਹਿੰਦੇ ਹਾਂ ਸੱਚੇ ਤੇ ਉਹ ਫਿਰ ਸੱਚੇ ਦਾ ਹੀ ਸਾਥ ਦੇਣਗੇ। ਹੁਣ ਇਤਿਹਾਸ ਦੇ ਵੀ ਜਿਹੜੇ ਉਦਾਹਰਣ ਮਿਲਦੇ ਨੇ ਕਿ ਝੂਠਿਆਂ ਨੂੰ ਉਹਨਾਂ ਨੇ ਤਾਰਿਆ, ਪਾਪੀਆਂ ਨੂੰ ਤਾਰਿਆ, ਡਾਕੂਆਂ ਨੂੰ ਤਾਰਿਆ, ਤੇ ਉਸ ਵਕਤ ਤਾਰਿਆ ਸੱਜਣ ਠੱਗ ਦਾ ਉਦਾਹਰਣ ਗੁਰੂ ਸਾਹਿਬ ਦਿੰਦੇ ਨੇ ਵੀ ਕਿਸ ਤਰੀਕੇ ਨਾਲ ਤਾਰਤਾ। ਜਦੋਂ ਨਿਮਾਣਾ ਹੋ ਗਿਆ ਆਪਣੀ ਪੱਗ ਲਾ ਕਰਕੇ ਗੁਰੂ ਨਾਨਕ ਸਾਹਿਬ ਦੇ ਚੰਨਾਂ ਨੂੰ ਭੇਟ ਕਰ ਦਿੱਤੀ, ਬਰਦਾਸ਼ਤ ਨਹੀਂ ਕਰ ਸਕਿਆ ਉਹਨਾਂ ਦੇ ਸ਼ਬਦ ਨੂੰ ਜਿਹੜੀ ਬਾਣੀ ਉਹ ਉਚਾਰ ਰਹੇ ਸਨ ਕਿ ਮੈਨੂੰ ਹੁਣ ਕੱਢ ਲਓ ਇਸ ਚਿੱਕੜ ਚੋਂ, ਇਸ ਗੰਧ ਤੋਂ, ਨਰਕਾਂ ਤੋਂ ਮੈਨੂੰ ਕੱਢ ਲਓ, ਤੇ ਉਸੀ ਵਕਤ ਜਾ ਕਰਕੇ ਉਸਦਾ ਉਧਾਰ ਕੀਤਾ। ਔਰ ਅਗਰ ਅਸੀਂ ਇਸ ਮਨੁੱਖੇ ਜਨਮ ਨੂੰ ਪ੍ਰਾਪਤ ਕਰਕੇ ਆਪਣੇ ਆਪ ਨੂੰ ਦੀਨ ਨਾ ਬਣਾ ਸਕੇ, ਤੋਬਾ ਨਾ ਕਰ ਸਕੇ, ਤੇ ਉੱਥੇ ਨਾ ਤੇ ਲਫ਼ਜ਼ਾਂ ਨੇ ਕੁਝ ਕਰਨਾ, ਨਾ ਸਤਿਗੁਰੂ ਸਾਹਿਬ ਨੇ ਕੁਝ ਕਰਨਾ। ਔਰ ਜਿਤਨੇ ਵੀ ਉਦਾਹਰਣ ਇਤਿਹਾਸ ਦੇ ਵਿੱਚ ਨੇ ਅਸੀਂ ਵਾਰ ਵਾਰ ਪੜ੍ਹ ਕੇ ਦੁਹਰਾਉਂਦੇ ਵੀ ਹਾਂ, ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਉਹ ਆਪਣੇ ਪਿਆਰਿਆਂ ਨੂੰ ਕੱਢਣ ਵਾਸਤੇ ਕਿਹੜੇ ਕਲਪ ਕਿਹੜੇ ਯੁੱਗ ਵਿੱਚ ਗਏ, ਇਹ ਕੋਈ ਨਹੀਂ ਜਾਣਦਾ, ਇਹ ਤੇ ਸਤਿਗੁਰਾਂ ਦੀ ਖੇਡ ਆ, ਸਤਿਗੁਰਾਂ ਨੂੰ ਹੀ ਪਤਾ, ਉਹ ਹੀ ਜਾਣਦੇ ਨੇ। ਅਸੀਂ ਅਣਗਿਣਤ ਸਮੇਂ ਤੋਂ ਇਸ ਲੋਕ ਦੇ ਵਿੱਚ ਜਨਮ ਔਰ ਮਰਨ ਦੇ ਗੇੜ ਵਿੱਚ ਆ, ਵਿਚਾਰ ਕਰਕੇ ਦੇਖੋ ਕਿ ਇਹ ਚਾਰ ਯੁਗਾਂ ਦੀ ਗੱਲ ਹੈ, ਅਨੰਤ ਕਾਲ ਦੀ ਗੱਲ ਸਤਿਗੁਰੂ ਨਹੀਂ ਕਰਦੇ। ਚਾਰ ਯੁਗਾਂ ਦੀ ਗਣਨਾ ਅਸੀਂ ਕਰਕੇ ਬੈਠੇ ਹਾਂ, ਅੱਜ ਕਲਯੁਗ ਹੋ ਗਿਆ, ਅਸੀਂ ਇੱਥੇ ਬੈਠੇ ਹਾਂ ਮਨੁੱਖਾ ਜਨਮ ਲੈ ਕਰਕੇ। ਇਸ ਦਾ ਅਰਥ ਕੀ ਹੈ ਕਿ ਅੱਜ ਤੱਕ ਅਸੀਂ ਆਪਣਾ ਭੁਗਤਾਨ ਪੂਰਾ ਨਹੀਂ ਕੀਤਾ। ਯਾਨੀ ਕਿ ਮਨੁੱਖੇ ਜਨਮ ਵਿੱਚ ਆ ਕਰਕੇ ਇਹਨਾਂ ਵਸਤੂਆਂ ਸੰਬੰਧਾਂ ਨੂੰ ਇਕੱਤਰਿਤ ਕਰਨ ਵਾਸਤੇ ਜਿਹੜੇ ਪਾਪ ਇਕੱਠੇ ਕੀਤੇ ਨਾ, ਇਹ ਪਾਪਾਂ ਦਾ ਭੁਗਤਾਨ ਕਰਨ ਵਾਸਤੇ 84 ਲੱਖ ਜਾਮਿਆਂ ਵਿੱਚ ਵਾਰ ਵਾਰ ਘੁਮਾਇਆ ਜਾਂਦਾ। ਯਾਨੀ ਕਿ ਚਾਰੇ ਹੀ ਯੁੱਗ ਬੀਤ ਗਏ, ਅਜੇ ਭੁਗਤਾਨ ਬਾਕੀ ਹੈ। ਯਾਨੀ ਕਿ ਅਜੇ ਵੀ ਜਾ ਕਰਕੇ ਬ੍ਰਹਮ ਦੇ ਵੀ ਸਾਰੇ ਉਹ ਤਾਲਾ ਖੋਲ ਕਰਕੇ ਭੰਡਾਰ ਦੇਖੇ ਜਾਣਨਾ, ਤੇ ਅਨੰਤ ਜਨਮ ਉਹਦੇ ਵਿੱਚ ਮੌਜੂਦ ਨੇ ਜਿਨ੍ਹਾਂ ਦਾ ਭੁਗਤਾਨ ਕਰਨਾ ਅਜੇ ਬਾਕੀ ਹੈ, ਜਿਹੜਾ ਸਿਰਫ ਔਰ ਸਿਰਫ ਮਨੁੱਖੇ ਚੋਲੇ ਦੇ ਵਿੱਚ ਅਪਣਾਈ ਗਈ ਕਿਰਿਆ ਦਾ ਭੁਗਤਾਨ ਮਾਤਰ ਹੈ। ਇਸ ਤੋਂ ਵਿਚਾਰ ਕਰਕੇ ਦੇਖ ਲਓ, ਸਿਰਫ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਹੀ ਇਹ ਜੀਵਾਤਮਾ ਜੋ ਹੈ ਇਫੈਕਟ ਦੀ ਅਧਿਕਾਰੀ ਹੁੰਦੀ ਹੈ। ਔਰ ਅਗਰ ਮਨੁੱਖੇ ਜਨਮ ਵਿੱਚ ਆ ਕਰਕੇ ਕਿਸੇ ਨੂੰ ਮਿਲ ਗਿਆ ਪਾਰਸ, ਯਾਨੀ ਕਿ ਪਾਰਸ ਦਾ ਗੁਰੂ ਸਾਹਿਬ ਉਦਾਹਰਣ ਦਿੰਦੇ ਨੇ, ਇੱਕ ਪੱਥਰ ਹੀ ਹੈ ਨਾ, ਉਹ ਪੱਥਰ ਦੇ ਨਾਲ ਅਸੀਂ ਸਾਹਮਣੇ ਵਾਲੇ ਦਾ ਸਿਰ ਪਾੜਤਾ, ਸਾਹਮਣੇ ਵਾਲਾ ਮਰ ਗਿਆ ਔਰ ਸਾਨੂੰ ਸਾਰੀ ਉਮਰ ਜੇਲਾ ਜੀ ਸੜਨਾ ਪੈ ਗਿਆ। ਪਾਰਸ ਦਾ ਕੀ ਲਾਭ ਹੋਇਆ? ਕਰਨਾ ਤੇ ਕੀ ਚਾਹੀਦਾ ਸੀ ਕਿ ਲੋਹੇ ਨੂੰ ਉਹਦੇ ਨਾਲ ਲਾ ਕਰਕੇ ਸੋਨਾ ਬਣਾ ਲੈਂਦੇ, ਆਪਣੇ ਘਰ ਦੀਆਂ ਦੀਵਾਰਾਂ ਤੱਕ ਸਾਡੀਆਂ ਕੰਧਾਂ ਵੀ ਸੋਨੇ ਦੀਆਂ ਹੋ ਜਾਂਦੀਆਂ। ਪਰ ਅਸੀਂ ਕੀਤਾ ਕਿ ਮਨੁੱਖੇ ਜਨਮ, ਯਾਨੀ ਕਿ ਪਾਰਸ ਸੀਗਾ ਸਾਨੂੰ ਮਿਲਿਆ, ਅਸੀਂ ਐਸੀ ਕਿਰਿਆ ਨੂੰ ਅਪਣਾ ਲਿਆ ਕਿ ਅਸੀਂ ਆਪਣੇ ਆਪ ਨੂੰ ਇਸ ਹੰਕਾਰ ਚ ਬੈਠੇ ਹਾਂ ਕਿ ਅਸੀਂ ਸੱਚਖੰਡ ਜਾਵਾਂਗੇ, ਅਸੀਂ ਤੇ ਆਪਣੇ ਨਰਕਾਂ ਦੇ ਵਿੱਚ ਆਪਣੀ ਸੀਟ ਪੱਕੀ ਕਰਾ ਕਰਕੇ ਬੈਠੇ ਹਾਂ। ਜਿਸ ਤਰੀਕੇ ਦੀ ਇੱਛਾ ਔਰ ਕਾਮਨਾ ਦੇ ਤਹਿਤ ਅਸੀਂ ਪੂਰਨ ਸਤਿਗੁਰਾਂ ਦੇ ਕੋਲ ਆ ਕਰਕੇ ਇਹ ਸਾਰੇ ਕਰਮ ਕਾਂਡ ਔਰ ਕਰਤੂਤਾਂ ਘੋਲਦੇ ਹਾਂ ਨਾ, ਇਹ ਕਿਸੇ ਕੋਲ ਛੁੱਪੀਆਂ ਨਹੀਂ ਆ, ਸਤਿਗੁਰੂ ਨੇ ਇਹਨਾਂ ਨਾਲ ਕੋਈ ਮਤਲਬ ਨਹੀਂ। ਉਹਨਾਂ ਨੇ ਤੇ ਪਰੋਪਕਾਰ ਕਰਨਾ ਸੀਗਾ, ਮਨੁੱਖਾ ਜਨਮ ਦੇਤਾ, ਉਸ ਤੋਂ ਵੱਡਾ ਪਰੋਪਕਾਰ ਹੋਰ ਦੇਤਾ ਕਿ ਬੁੱਧੀ ਦੇਤੀ, ਉਸ ਤੋਂ ਵੱਡਾ ਪਰੋਪਕਾਰ ਆਪਣੇ ਕੋਲ ਬਿਠਾ ਲਿਆ, ਉਸ ਤੋਂ ਅੱਗੇ ਹੋਰ ਕੀ ਕਰਨ? ਜੋ ਕੁਛ ਕਰਨਾ ਬਾਕੀ ਜੀਵਾਤਮਾ ਨੇ ਤ੍ਰਿਕੁਟੀ ਤੱਕ ਤੇ ਉਸੇ ਨੇ ਜਾਣਾ। ਅੰਤਰ ਦੀ ਸਫਾਈ ਅਸੀਂ ਕਰਦੇ ਰਹੀ, ਜਿਹਦੇ ਜਹਾਜ਼ ਨਾਨਕ ਨਾਮ ਜਹਾਜ਼ ਹੈ ਚੜੇ ਸੋਤਰੇ ਪਾ। ਗੁਰੂ ਨਾਨਕ ਸਾਹਿਬ ਜਹਾਜ਼ ਨਹੀਂ ਨੇ, ਨਾਮ ਜਹਾਜ਼ ਹੈ, ਔਰ ਨਾਮ ਕੋਈ ਲਫ਼ਜ਼ ਨਹੀਂ ਹੈ, ਯਾਨੀ ਕਿ ਪ੍ਰਕਾਸ਼ ਔਰ ਆਵਾਜ਼ ਦੀ ਤਰਫ਼ ਗੁਰੂ ਸਾਹਿਬ ਦਾ ਇਸ਼ਾਰਾ। ਜਿਨ੍ਹਾਂ ਨੇ ਉਸ ਜਹਾਜ਼ ਨੂੰ ਪਕੜ ਲਿਆ ਉਹ ਤੇ ਫਿਰ ਸੱਚਖੰਡ ਹੀ ਜਾ ਕੇ ਲੈਂਡ ਕਰੇਗਾ, ਹੋਰ ਕਿਸੇ ਜਗ੍ਹਾ ਰੁਕਦਾ ਹੀ ਨਹੀਂ, ਔਰ ਰਸਤੇ 'ਚ ਕਿਸੇ ਦੀ ਤਾਕਤ ਨਹੀਂ ਹੈ ਇਸ ਨਾਮ ਰੂਪੀ ਜਹਾਜ਼ ਨੂੰ ਰੋਕ ਦੇਵੇ, ਅੜੰਗਾ ਲਗਾ ਦੇ। ਔਰ ਬਾਕੀ ਜਿਤਨੇ ਵੀ ਜਹਾਜ਼ ਨੇ ਜਿਨ੍ਹਾਂ ਦੇ ਉੱਪਰ ਅਸੀਂ ਚੜੀ ਬੈਠੇ ਹਾਂ, ਇਹ ਸਾਰੇ ਦੇ ਸਾਰੇ ਅਲੱਗ ਅਲੱਗ ਮੁਲਕਾਂ ਦੇ ਵੀ ਜਾ ਕਰਕੇ ਸਾਨੂੰ ਲੈਂਡ ਕਰਵਾਉਣਗੇ। ਔਰ ਜਿਹੜੀ ਕਿਰਿਆ ਅਸੀਂ ਅਪਣਾ ਰੱਖੀਏ, ਇਹ ਕਿਰਿਆ ਜਿਹੜੀ ਹੈ ਸਾਨੂੰ ਸਿੱਧਾ ਲੈ ਕਰਕੇ ਨਰਕ ਹੀ ਲੈਂਡ ਕਰੇਗੀ। ਔਰ ਗੁਰੂ ਸਾਹਿਬ ਅੱਜ ਦੇ ਸ਼ਬਦ ਵਿੱਚ ਵਿਚਾਰ ਕਰਵਾ ਰਹੇ ਨੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਹਨਾਂ ਜਹਾਜ਼ਾਂ ਤੋਂ ਉਤਰ ਸਕਦੇ ਹਾਂ, ਔਰ ਜਿਹੜੇ ਚੜ੍ਹੇ ਆ ਜੋ ਕੁਛ ਕਰ ਚੁੱਕੇ ਆ ਉਹਨਾਂ ਦਾ ਭੁਗਤਾਨ ਸਾਨੂੰ ਕਰਨਾ ਪਏਗਾ। ਜਿੰਨਾ ਮਰਜ਼ੀ ਰੋਈਏ ਪਿੱਟੀਏ, ਰੋਣੇ ਪਿੱਟਣ ਦੇ ਨਾਲ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ, ਇਹ ਸੁਣਵਾਈ ਹੁੰਦੀ ਹੈ ਜਦੋਂ ਅਸੀਂ ਆਪਣੇ ਅੰਦਰ ਇਹ ਧਾਰਨ ਕਰ ਲੈਂਦੇ ਹਾਂ ਭਾਈ ਅਸੀਂ ਤੋਬਾ, ਅਸੀਂ ਤੇ ਹੁਣ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਆ। ਔਰ ਇਹ ਵੀ ਕੋਈ ਇੱਕ ਜਨਮ ਦਾ ਮਜ਼ਬੂਨ ਨਹੀਂ ਹੈ, ਇਹ ਵੀ ਹਿਸਾਬ ਲਗਾ ਕੇ ਦੇਖੋ ਅਨੰਤ ਕਾਲ ਤੇ ਕਿਤਨੇ ਜਨਮ ਹੋਏ, ਕਿਸੇ ਕੋਲ ਗਿਣਤੀ ਨਹੀਂ। ਤੇ ਕਿਆ ਇਹ ਸਾਰੀ ਕਿਰਿਆ 2-2.5 ਘੰਟੇ ਅੱਖ ਬੰਦ ਕਰਨ ਬਗਲੀ ਭਗਤੀ ਨਾਲ ਹੋ ਜਾਏਗੀ? ਇਹ ਬਗਲੀ ਭਗਤੀ ਦੇ ਨਾਲ ਅੱਜ ਤੱਕ ਕੋਈ ਵੀ ਨਹੀਂ ਜੇ ਪਾਰ ਉਤਰਿਆ। ਅਨੰਤ ਕਾਲ ਤੋਂ ਅਸੀਂ ਐਸੀਆਂ ਭਗਤੀਆਂ ਕਰਦੇ ਆਏ ਆ, ਅਗਰ ਨਾ ਕਰਦੇ ਆਏ ਹੁੰਦੇ ਤੇ ਸਾਨੂੰ ਸਤਿਗੁਰੂ ਇਹ ਪਰੋਪਕਾਰ ਕਰਦੇ ਹੀ ਨਾਲ ਮਨੁੱਖਾ ਜਨਮ ਹੀ ਨਹੀਂ ਦਿੰਦੇ। ਯਾਨੀ ਕਿ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਜੋ ਇਮਾਨਦਾਰ ਨਹੀਂ ਬਣਿਆ, ਜਿਨ੍ਹਾਂ ਨੇ ਕਲਾਸਾਂ ਅਟੈਂਡ ਨਹੀਂ ਕੀਤੀਆਂ, ਸਤਿਗੁਰੂ ਦੀ ਬਾਣੀ ਚੰਗੀ ਨਹੀਂ ਲੱਗੀ, ਉਹਨਾਂ ਦਾ ਕਿਆ ਅਸਰ ਹੋਏਗਾ? ਇਸ ਸ਼ਬਦ ਵਿੱਚ ਗੁਰੂ ਸਾਹਿਬ ਸਪਸ਼ਟ ਕਰ ਰਹੇ।
ਤਿੰਨ ਪ੍ਰਭ ਮਾਰੇ ਨਾਨਕਾ ਹੋਈ ਹੋਈ ਮੂਏ ਹਰਾਮ।
ਤਿੰਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੂਏ ਹਰਾਮ। ਹਰਾਮ ਦਾ ਕੀ ਭਾਵ ਹੈ? ਆਰਾਮ ਔਰ ਹਰਾਮ ਇਹ ਦੋ ਲਫ਼ਜ਼ ਨੇ। ਆਰਾਮ ਕਿਸ ਨੂੰ ਕਿਹਾ ਜਾਂਦਾ? ਜਿਸ ਨੇ ਨਾਮ ਨੂੰ ਪ੍ਰਾਪਤ ਕਰ ਲਿਆ, ਸੱਚਖੰਡ ਪਹੁੰਚ ਗਿਆ, ਸਹਿਜ ਦੀ ਅਵਸਥਾ ਨੂੰ ਪ੍ਰਾਪਤ ਕਰ ਲਿਆ, ਉਹ ਸ਼ਾਂਤ ਹੋ ਗਿਆ, ਸੁਖੀ ਹੋ ਗਿਆ, ਆਰਾਮ ਦੀ ਗੱਲ ਹੋ ਗਈ। ਹਰਾਮ ਦੀ ਗੱਲ ਜਿਹੜੀ ਵੀ ਪਰਮਾਤਮਾ ਤੋਂ ਦੂਰ ਜਾ ਰਿਹਾ, ਗੁਰੂ ਤੋਂ ਦੂਰ ਜਾ ਰਿਹਾ, ਹੁਕਮ ਤੋਂ ਦੂਰ ਜਾ ਰਿਹਾ, ਸਤਸੰਗ ਤੋਂ ਦੂਰ ਜਾ ਰਿਹਾ, ਔਰ ਸਾਰੀਆਂ ਹੀ ਉਹਨਾਂ ਕਿਰਿਆ ਤੋਂ ਗੱਲਾਂ ਤੋਂ ਦੂਰ ਜਾ ਰਿਹਾ ਜਿਨ੍ਹਾਂ ਦਾ ਨਿਰਦੇਸ਼ ਸੱਚਖੰਡ ਤੋਂ ਸਤਿਗੁਰੂ ਕਰਦੇ ਨੇ, ਕਹਿੰਦੇ ਨੇ ਉਹ ਹਰਾਮ ਨੂੰ ਗਵਾ ਰਿਹਾ। ਆਰਾਮ ਕਈ ਵਾਰੀ ਅਸੀਂ ਗੱਲ ਵੀ ਕਰਦੇ ਹਾਂ ਵੀ ਸਾਡੀ ਜ਼ਿੰਦਗੀ ਹਰਾਮ ਹੋ ਗਈ। ਹਰਾਮ ਕਿਉਂ ਹੋ ਗਈ? ਕਿਉਂਕਿ ਆਰਾਮ ਤੋਂ ਦੂਰ ਹੋ ਗਏ। ਔਰ ਜਿਉਂ ਹੀ ਅਸੀਂ ਪਰਮਾਤਮਾ ਤੋਂ, ਗੁਰੂ ਤੋਂ, ਹੁਕਮ ਤੋਂ, ਉਪਦੇਸ਼ ਤੋਂ, ਨਿਰਦੇਸ਼ ਤੋਂ ਦੂਰ ਹੋ ਗਏ, ਤਿਉਂ ਹੀ ਅਸੀਂ ਹਰਾਮੀ ਹੁੰਦੇ ਗਏ। ਯਾਨੀ ਕਿ ਹਰਾਮੀ ਦਾ ਇੱਕ ਭਾਵ ਇਹ ਵੀ ਹੈ ਕਿ ਜਿਸ ਦਾ ਪਿਤਾ ਦਾ ਨਾ ਪਤਾ ਉਸ ਨੂੰ ਅਸੀਂ ਹਰਾਮੀ ਕਹਿੰਦੇ ਹਾਂ। ਪਰ ਇੱਥੇ ਗੁਰੂ ਸਾਹਿਬ ਸਪਸ਼ਟ ਕਰ ਰਹੇ ਨੇ, ਇੱਥੇ ਰੂਹਾਨੀਅਤ ਦਾ ਜਿਹੜਾ ਅੰਗ ਹੈ, ਹਰਾਮ ਲਫ਼ਜ਼ ਦਾ ਇਸਤੇਮਾਲ ਕੀਤਾ ਗਿਆ, ਇਸ ਦਾ ਇਸ਼ਾਰਾ ਹੈ ਕਿ ਐਸੀ ਕਿਰਿਆ ਨੂੰ ਤੁਸੀਂ ਅਪਣਾ ਲਿਆ ਜਿਸ ਦੇ ਵਿੱਚ ਤੁਹਾਨੂੰ ਆਰਾਮ ਨਹੀਂ ਮਿਲ ਸਕਦਾ। ਯਾਨੀ ਕਿ ਆਰਾਮ ਕਿਹਦੇ ਵਿੱਚ ਸੀਗਾ? ਸਹਿਜ ਸੁਖ ਸੱਚਖੰਡ ਦੇ ਵਿੱਚ ਸੀ। ਔਰ ਹਰਾਮ ਕਿਹਦੇ ਵਿੱਚ ਹੈ? ਯਾਨੀ ਕਿ ਇਹ 84 ਲੱਖ ਜੀਵਾਤਮਾ ਜਿਹੜੀਆਂ ਨੇ ਇਹ ਪਿੰਜਰਿਆਂ ਦੇ ਵਿੱਚ ਬਾਰ ਬਾਰ ਕੱਢੀਆਂ ਔਰ ਬਾਰ ਬਾਰ ਪਾਈਆਂ ਜਾਂਦੀਆਂ ਨੇ, ਇਹ ਹੈ ਇਸ ਜੀਵਾਤਮਾ ਲਈ ਹਰਾਮ। ਯਾਨੀ ਕਿ ਉਹਨੂੰ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਜਾਣਾ ਪੈਂਦਾ। ਕਾਰਨ ਕੀ ਸੀਗਾ? ਕਿ ਉਸਨੇ ਐਸੀ ਕਿਰਿਆ ਨੂੰ ਅਪਣਾ ਲਿਆ ਜਿਸ ਦੇ ਵਿੱਚ ਸੁੱਖ ਸੰਤੋਸ਼ ਔਰ ਆਰਾਮ ਨਹੀਂ ਹੈ, ਸਿਰਫ ਹਰਾਮ ਹੀ ਹਰਾਮ ਹੈ।
ਜਮ ਮਾਰਗ ਪੰਥ ਨਾ ਸੁਜੜੇ,
ਜਮ ਮਾਰਗ ਪੰਥ ਨਾ ਸੁਜੇ ਉਜੜੇ ਹੰਦ ਗੁਬਾਰ। ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਜਦੋਂ ਆਖਰੀ ਸਮੇਂ ਇਸ ਜੀਵਾਤਮਾ ਨੂੰ ਕੱਢ ਕੇ ਲਿਜਾਇਆ ਜਾਂਦਾ, ਜਮ ਲੈ ਕਰਕੇ ਜਾਂਦੇ ਨੇ ਨਾ, ਉਸ ਵੇਲੇ ਉਹ ਮਾਰਗ ਨਜ਼ਰ ਨਹੀਂ ਆਉਂਦਾ। ਅੰਧ ਅੰਧਕਾਰ, ਅੰਧੇਰਾ ਹੀ ਅੰਧਾਰ ਹੈ, ਚਾਰੋ ਪਾਸੇ ਉਜਾੜ ਹੈ। ਔਰ ਕਰਮ ਧਰਮ ਪਾਖੰਡ ਜੋ ਦਿਸੇ, ਤਿੰਨ ਜਮ ਜਗਾਤੀ ਲੁੱਟੇ। ਇੱਥੇ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਜਿਹੜੇ ਵੀ ਤੂੰ ਦਾਨ ਪੁੰਨ ਕੀਤੇ ਨੇ ਨਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ, ਇਹ ਵੀ ਬੰਧਨ ਦੇ ਵਿੱਚ ਨੇ। ਯਾਨੀ ਕਿ ਪੁੰਨ ਜਿਹੜੇ ਨੇ, ਜਿਸ ਲਈ ਜੀਵਾਤਮਾ ਨੂੰ ਕੱਢ ਕੇ ਲਿਜਾਇਆ ਜਾਂਦਾ, ਇਸ ਪੰਡ ਸਿਰ ਤੇ ਚੁੱਕੀ ਹੈ, ਪਹਾੜੀ ਰਾਸਤਾ, ਕੰਢੇ ਨੇ, ਹੁਣ ਤੜਫਦਾ, ਭੁੱਖ ਵੀ ਲੱਗਦੀ ਹੈ, ਪਿਆਸ ਵੀ ਲੱਗਦੀ ਹੈ। ਸਤਸੰਗ ਜੀ, ਇਹ ਚੋਲਾ ਤੇ ਸੜ ਜਾਂਦਾ, ਉੱਥੇ ਸੂਖਮ ਚੋਲਾ, ਔਰ ਸੂਖਮ ਚੋਲੇ ਦੀ ਆਪਣੀ ਜ਼ਰੂਰਤ ਹੈ, ਔਰ ਉਹ ਜ਼ਰੂਰਤ ਪੂਰੀ ਕਰਨ ਵਾਸਤੇ ਭੁੱਖ ਔਰ ਪਿਆਸ ਜਿਹੜੀ ਏ ਇਹ ਮੰਗ ਕਰਦਾ, ਤੇ ਉਹ ਜੋ ਕੁਝ ਪੁੰਨ ਕੀਤਾ ਗਿਆ ਹੁੰਦਾ ਉਹ ਜਮ ਰਸਤੇ ਚ ਹੀ ਖੋ ਲੈਂਦੇ ਨੇ। ਕਹਿੰਦੇ ਨੇ ਭਾਈ ਤੇਰੀ ਪਿਆਸ ਵੀ ਬੁਝਾ ਦਿੰਦੇ ਆ, ਭੁੱਖ ਵੀ ਬੁਝਾ ਦਿੰਦੇ ਆ, ਤੂੰ ਇੰਜ ਕਰ, ਤੂੰ ਇਹ ਫਲਾਣਾ ਜਿਹੜਾ ਕਰਮ ਕੀਤਾ ਸੀ ਨਾ ਉਹਦਾ ਫਲ ਮੈਨੂੰ ਦੇ ਦੇ। ਯਾਨੀ ਕਿ ਉਸ ਦਰਗਾਹ ਤੱਕ ਪਹੁੰਚਣ ਤੋਂ ਪਹਿਲੇ ਹੀ ਇਹ ਜੀਵਾਤਮਾ ਲੁੱਟ ਲਈ ਜਾਂਦੀ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਚਾਰੋ ਪਾਸੇ ਅੰਧੇਰਾ ਹੀ ਅੰਧੇਰਾ ਹੈ, ਇਹ ਜੀਵਾਤਮਾ ਨੂੰ ਕੁਛ ਨਜ਼ਰ ਹੀ ਨਹੀਂ ਆਉਂਦਾ।
ਨਾ ਜਲ ਲੇਪ ਤੁਲਾਇਆ, ਨਾ ਭੋਜਨ ਪਰਕਾਰ,
ਨਾ ਉੱਥੇ ਜਲ ਮਿਲਦਾ ਹੈ, ਨਾ ਕੱਪੜਾ ਮਿਲਦਾ ਹੈ, ਨਾ 36 ਪ੍ਰਕਾਰ ਦੇ ਭੋਜਨ ਮਿਲਦੇ ਨੇ। ਯਾਨੀ ਕਿ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਜਿਹੜੀ ਕਿਰਿਆ ਅਪਣਾ ਰਹੀ ਹੈ ਨਾ, ਇਹਨਾਂ ਇੰਦਰੀਆਂ ਨੂੰ ਸੰਤੁਸ਼ਟ ਕਰਨ ਵਾਸਤੇ, ਮਨ ਨੂੰ ਪ੍ਰਸੰਨ ਕਰਨ ਵਾਸਤੇ, ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਸਾਰੀਆਂ ਦੀਆਂ ਸਾਰੀਆਂ ਵਸਤੂਆਂ ਜਿਹੜੀਆਂ ਨੇ ਉੱਥੇ ਤੈਨੂੰ ਹਾਸਲ ਨਹੀਂ ਹੋਣਗੀਆਂ, ਔਰ ਮਨੁੱਖਾ ਜਨਮ ਸੀ ਪਰਮਾਤਮਾ ਨੂੰ ਮਿਲਣ ਵਾਸਤੇ, ਔਰ ਤੂੰ ਇੱਥੇ ਆ ਕਰਕੇ ਐਸੀ ਕਿਰਿਆ ਅਪਣਾ ਲਈ ਕਿ ਜਿਹਦਾ ਭੁਗਤਾਨ ਕਰਨ ਵਾਸਤੇ ਤੈਨੂੰ ਨਰਕਾ ਜਾਣਾ ਪਿਆ। ਔਰ ਕਹਿੰਦੇ ਨੇ ਰਸਤੇ ਦੇ ਵਿੱਚ ਇਹ ਸਾਰੀਆਂ ਵਸਤੂਆਂ ਤੈਨੂੰ ਕਿਸੇ ਨੇ ਨਹੀਂ ਦੇਣੀਆਂ।
ਗਲ ਸੰਗਲ ਸਿਰ ਮਾਰੇ ਉਪਨਦੀ ਸੇ ਕਰ ਬਾਰੋ,
ਗੱਲਾਂ ਵਿੱਚ ਸੰਗਲ ਪਈਆਂ ਨੇ, ਸਿਰ ਦੇ ਉੱਪਰ ਡੰਡੇ ਪੈ ਰਹੇ ਨੇ, ਪੰਡ ਪਾਪਾਂ ਦੀ ਚੁੱਕੀ ਹੋਈ ਨੇ, ਉਸ ਤੋਂ ਬਚਣ ਦਾ ਉਪਾਏ ਨਜ਼ਰ ਨਹੀਂ ਆਉਂਦਾ, ਉਸ ਲਈ ਬੜਾ ਰੋਂਦਾ।
ਤੀਬ ਕਿਰਾਹੇ ਜਮਨ ਨਾਹੀ ਪਛਤਾਣੇ ਸਿਰ ਪਾਰੋ,
ਫਿਰ ਤੜਫਦਾ ਕਹਿ ਪੰਡ ਨੂੰ ਚੁੱਕੀ ਹੋਈ, ਜਿਸੇ ਰਸਤਾ ਨਹੀਂ ਨਜ਼ਰ ਆਉਂਦਾ, फिर रोंदा पिटदा पछतांदा कि हुण मैं इस रस्ते ते नहीं चलांगा। उसले बड़ी तौबा करदा सत्संग जी, पर जिसले मनुखे जन्म विच आंदा सारियां गल्लां भुल जांदा।
बिन साचे को बेली नाही,
बिन साचे को बेली नाही, उन जड़ा सच्चा है उसका ते बेली मौजूद है, सतगुरु मौजूद है। यानी के पहाड़ दे उत्ते सतगुरु खड़े ने, उन्हां तड़फ दियां आत्मा नजर आ रही, चिंगारियां पकदियां मैदान दे विच दृष्टिगोचर हो रही ने, और उन्हां नूं लैण वास्ते ही मैदान विच आंदे ने, उतरदे ने इस मनुख लोक दे विच। जड़े नहीं ने, जड़े अपने आप विच मस्त ने, उन्हां नूं इस जगत तो ले जाण वास्ते सतगुरु नहीं आंदे। इस तो विचार करके बिल्कुल स्पष्ट कर लो कि इस जगत तो निकलण दा रस्ता किहदे कोल है। यानी कि कोई भी संगी, कोई भी साथी नहीं है किस दा, उस झूठे दा, क्यों झूठे दे सिर दे उत्ते पंड है, और सच्चा जड़ा सतगुरु आप मोढ़े ते। गुरु साहब उपदेश करदे ने इस लोक जदो मनुखे जन्म विच आया ना, उसने तो तू सत पड़दे लगा करके मुंह काला कीता। यानी कि ऐसी किरिया नू अपना लिया कि कोई देख नहीं सकता, पर तू भुल गया कि इसका भुगतान किस तरह होगा।
चित्रगुप्त जब लेखा मांगे सब कौन पढ़दा।
गुरु साहब देश करते ने जिले धर्मराज तेरे को चित्रगुप्त लेखा मंगेगा ना, उसले ए सत पढ़दियां दे पिछे के कीतियां गईयां किरिया सारियां प्रगट हो जाणगियां, और उस वेले तेनु कौन पढ़दा देगा। इत्थे ते तू पढ़दे लगा करके मुंह गाला कर लिया, उत्थे तेरा कौन जामी होएगा, कौन तेनु बचाएगा। जड़े अंकार पढ़दे ने सतगुरु दा, ओह भी भुगतान देण वास्ते इन्हां लोकां दे विच आप ही भेजदे ने। क्यों? क्योंकि असी इस जन्म दे विच आ करके कदी उस परोपकार दा आभार मनिया ही नहीं है। उथे जीव बिल्कुल अकेला, सामने नदी है, विशुद्ध नदी, अगन दी बिख यानी के विश दियां लपटां उहदे विचों निकल दियां ने, और ए अग दा दरिया सब तो पहला नरक है जड़ा इस जीवात्मा नू नरक दे विच यानी के उस यम लोक विच पार करना पैंदा है, और ए पार करन लई उसका कोई संगी साथी और कोई बेली नहीं होंदा, ओ कल्ला ही होंदा जड़ा कि इस नरक दी अग दे विचों निकलण वास्ते उस नू भेजिया जांदा है। हुण उपदेश करदे ने कि मन मुखताई है, जेड़े मन दे हुकम दे विच, मन दे निर्देश अनुसार इस लोक दे विच उहदे गुणां नूं यानी कि काम क्रोध मोह लोभ अहंकार नूं अपना करके किरिया करदे ने, उहनां नूं ही भुगतान करन वास्ते पकड़ के इस अग रूपी यानी कि नदी दे विच सुटिया जांदा, और उहनां नूं इन्हां अगां दे नाल दागिया जांदा। कारण की सी कि उहनां ने गुरु दे हुकम नूं नहीं मन्निया, मन दे हुकम नूं मन्निया सी, तो मन मुखा दी ए हालत नरक दे विच हुंदी है, इस तो कोई बच नहीं सकदा।
कौए मारे सीस चढ़ वरखन ज्यों,
इस तरीके दे नाल अंगारे उत्तो टहिंदे ने, एक ऐसा नरक है अंगारियां दा टहिण दा, जिस तरीके दे नाल इस लोक दे विच अगर कौए साडे सिर दे उपर चुंझा मारन ते सानू कैसा भयानक दुख लगेगा, ऐसा कष्ट सानू बर्दाश्त करना पेगा। ए कष्ट बर्दाश्त करना पैंदा उस नरक विच जा करके जेड़े मन मुखताई यानी मन नू मुख रख करके, यानी कि इत्थे भी असी बैठे हां ते मन नू मुख रख करके, कोई गुरु नू मुख रख करके नहीं आंदा, कोई हुक्म करके, कोई लाज करके, कोई शर्म करके, कोई किसी होर करके, अपनी जीवात्मा दे उद्धार करन लई कोई भी नहीं आंदा। कोई विरलिया चो, कोई करोड़ा चो, कोई मालक दा प्यारा आएगा जिस वास्ते ए किरिया सचखंड तो इस लोक दे विच अपनाई गई है।
नानक किथे छुट्टिए हुक्मी होए,
ए हुक्मां दी वार पैंदी है, गुरु नानक साहिब उपदेश करदे ने इस तो कोई बच नहीं सकदा। कोई कितना भी चतुर कितना भी चलाक हो जाए इस तो बचना बड़ा ही मुश्किल है। हुक्म दी मार है, हुक्म हुण हुक्म ओ परमात्मा साडा कोई दुश्मन है, उसने ते अपरोपकार करता, मनुखा जन्म देता, बुद्धि देती अपने नाल मिलाण वास्ते, गुरु नाल मेल कराता, उस तो अगे उसका काम नहीं, उस तो अगे तो जीवात्मा का काम सीगा कि अपने रस्ते नू तय करना। हुण सत्संग दे विच आ करके बड़े ही असी गुणा नू हासिल कर रहे हैं कि बड़े सुंदर सुंदर लफज असी पढ़दे भी हां, सुणांदे भी हां, सत्संग करदे भी हां और लोगां नू सुणांदे भी हां। ए किस तरीके नाल एक लाइट है, हुण लाइट नू तेज करन दे नाल ते रस्ता तय हुंदा नहीं। रस्ता ते बेशक लाइट मध्यम भी होए ते तय हो सकदा है कि अगर चलीए तां, अगर असि चलिए नहीं तो लाइट कितनी भी तेज हो रस्ता तय नहीं हो सकता। तो कितने भी सत्संग सुन लिए बहुत सारे मौजूद हैं जेड़े कि एक भी सत्संग मिस नहीं किया। हुण होया कि सत्संग तो सुनी गए पर उस रस्ते ते चले नहीं। अगर चले नहीं तो मंजिल की प्राप्ति नहीं हो सकती। यही कारण है कि चौवां युग बीत गए, अनंत काल बीत गया, करोड़ा ही युग चले गए, अज तक असी इस जन्म और मरण के गेट तो निकल नहीं सकते। तो गुरु साहब उपदेश करते ने कि इस तो तू बच नहीं सकता। अंधकोर अंधियार उन्हां दी अखां कट जाए। एक ऐसे नरक च भेजा जांदा है जेड़े इस जगत दे विच आकर के मन दे हुक्म विच आकर के अंधकार की है, ये जीवात्मा जीवात्मा नूं खा रही है, एक कोर अंधकार है। और जेड़े इस संसार दे वस्तु और संबंधा नूं एकत्रित करन लगे हुए ने उन्हां नूं उस जगह जाकर के उन्हां दीआं अखां कढ़ियां जांदियां ने। कारण की सीगा कि उन्हां नूं इस जगत दे विच अखां होण दे बावजूद नजर नहीं आ रहा। यानी कि अगर अंदर दी अख नहीं भी खुली तो केड़ी गल हो गई? क्या साडे कोल सतगुरु नहीं है? क्या सचखंड तो बाणी नहीं मिल रही? क्या सानू रस्ता नहीं दिखाया जा रहा? क्या ये सारे रस्ते देखते हुए असी अन्ने बन के नहीं इत्थे बैठे? इस जगत दे विच जिहड़ी किरिया अपनाई है क्या अन्ने वाली किरिया नहीं है? सो ये असी इस जगत दे विच अखां होण दे बावजूद अन्ने हैगे आ, ते साध संगत जी नरका दे विच साडियां अखां क्यों नहीं कढ़ियां जाणगियां? फिर उन्होंने कोलू दे विच पीड़िया जांदा जिस तरह गन्ने नूं पीड़िया जांदा, और ऐसी गंदगी नक्कां दे विच भर जांदी है कि जिस नूं असीं जीवात्मा जिहड़ी बर्दाश्त नहीं कर सकती। क्यों? क्योंकि वह अंधकार का हिस्सा बनना पसंद करती है। इस लोक दे विच
जीव कटाए कौल सिर सच विसारन,
सच नूं विसारण वालिया दी जीव कट ली जांदी है। क्यों? कि जींदे जी जदों मनुखे जन्म विच आकर के असीं सच नूं अपनाया, ऐसी किरिया कदी भी अपनाई है कि परमात्मा नूं मिली है, परमात्मा ही सच है ना, वह सच नूं ते की प्राप्त करना सी? असी कार व्यवहार दे विच सच बोलना ही पसंद नहीं करते, फिर ऐसी जीव का की लाभ है? गुरु साहब उपदेश करते ने कि ऐस कीमती जन्म दे विच आ करके सच विसारण हार, सच नूं विसार दिता, सच नूं प्राप्त करन दी तू कोशिश नहीं कीती, ते एक ऐसे नरक दे विच ले जाके तेरियां जीभां भी कट लिया जानियां। क्यों? क्योंकि तैनूं झूठ पसंद है ते परमात्मा नूं झूठ चंगा नहीं लगता। तो वह कहंदा फिर इस चोले दे विचों इस जबान इसकी वापस लै लो, क्यों इसकी इस नूं लोड़ ही नहीं है, सारा दिन झूठ ही बोलदा। लोहे वांगू ताइए पखे ते बिलाई, उसले फिर उन्हें भट्ठी दे विच पाया जांदा। लोहे वांगू जिस तरह लोहे नूं पखाया जांदा ना, धोंकनी दे विच गर्म किया जांदा, उसले बड़ा पिटदा रोंदा, बर्दाश्त नहीं होंदी, तो उसले इसकी कोई सुनवाई करने वाला नहीं।
सन्नी पकड़ चलाइए
और सन्नी नाल पकड़ के इनू सीधा पुठा किया जाता ताकि किसी पासों ए पखण तो बच ना जावे। यानी कि कितनी भी चतुराई कर ले जीवात्मा नरक दे भुगतान तो नहीं बच सकती।
नानक सच्चे नाम बिना,
सच्चे नाम दे बिना ना तो इस लोक दे भी तेरा कोई साथी है ना परलोक दे भी कोई साथी है। और जड़ा संगी साथी असी समझ के बैठे हाँ वह ताही साथ देगा अगर असी सच की किरिया नूं अपना लवांगे। तो गुरु साहब उपदेश करते ने एक नाम ही है जिहड़ा इस लोक दे विच और परलोक दे विच तैनूं बचा के ले जा सकता है। क्यों? उस दे अगे सारियां सरकारां जिहड़ियां ने नतमस्तक ने, होर कोई भी गल जिहड़ी चतुराई दे नाल तू अपना रखी उस तो नहीं तू बच सकदा। सिर ते आकाश की धुप यानी कि सूरज तप रहा और पैरां दे विच कंडे ने, और सिर ते पापा की पंड चुकी हुई है। ऐसे कंडे भरे रस्तिया ते इनू चलाया जांदा है, उसले लहू लुहान पैर हो जांदे ने, तड़फदा बिलांदा, कोई पुछण वाला नहीं। परतीय रता मास, जड़े मास विच रचे ने, श्राप दे रचे ने, पराई स्त्री दे विच पराए रूप दे विच फसे ने, उन्हां दी पत उतारी जांदी है, उन्हां नूं बेइज्जत कीता जांदा। किस तरीके दे नाल? कीटा अंदर कीट कर दोषी दोष धरे, यानी कि कीड़े दे विच कीड़े दी जून है, पर जिसले नरकां दे विच जांदा है ते सारी उंगली चुक के कहंदे ने ऐ देखो एक होर एहसान फरामोश आ गया, कृत कन आ गया, जिसने मनुखे जन्म दे विच आ करके सतगुरु नूं नहीं धारण कीता और भुगतान करन वास्ते दोषी बन के इस मुल्क दे विच आ गया। थंबा दे नाल ऐसा एक नरक है जेडे पराई रूप दे विच मस्त रहंदे ने, उन्हां नूं ਤਪਦੇ ਥੰਮਾਂ ਦੇ ਨਾਲ ਲਗਾਇਆ ਜਾਂਦਾ ਕਿਉਂਕਿ ਇਸ ਲੋਕ ਦੇ ਵਿੱਚ ਉਹ ਪਰਾਈ ਇਸਤਰੀ ਪਰਾਏ ਪੁਰਸ਼ ਦੇ ਨਾਲ ਗਲੇ ਮਿਲਦੇ ਨੇ, ਉਹਨਾਂ ਦਾ ਭੁਗਤਾਨ ਕਰਨ ਵਾਸਤੇ ਉਹ ਤਪਦੇ ਖੰਭੇ ਨੇ ਜਿਨ੍ਹਾਂ ਦੇ ਨਾਲ ਲਗਾਇਆ ਜਾਂਦਾ। ਔਰ ਉਹ ਖੰਭਾ ਅਗਰ ਇੱਕ ਵੀ ਇਸ ਮੁਲਕ ਦੇ ਵਿੱਚ ਆ ਜਾਏ ਤੇ ਮੁਲਕ ਜਿਹੜਾ ਸਵਾਹ ਹੋ ਜਾਏ। ਤੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਨਿਮਕ ਕੜੀ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ, ਇਕ ਘੜੀ ਰਸ ਮਾਂਡੇ ਫਿਰ ਬੋਰ ਬੋਰ ਪਛਤਾਵੇ। ਯਾਨੀ ਕਿ ਘੜੀ ਨਿਮਕ ਘੜੀ ਦਾ ਭੁਗਤਾਨ ਹੈਗਾ 27,000 ਸਾਲ ਤਪਦੇ ਖੰਭਾਂ ਦੇ ਨਾਲ ਲਗਾਉਣਾ। ਔਰ ਦਿਨੇ ਰਾਤੀ ਅਸੀਂ ਇਸਤਰੀ ਔਰ ਪੁਰਸ਼ ਕਰ ਕੀ ਰਹੇ ਹਾਂ ਇਹਨਾਂ ਅੱਖ ਦੇ ਜ਼ਰੀਏ, ਇਹ ਸਾਰਿਆਂ ਦਾ ਭੁਗਤਾਨ ਉਹ ਤਪਦੇ ਖੰਭਾਂ ਦਾ ਉਹ ਨਰਕ ਹੈ ਜਿਸ ਦਾ ਭੁਗਤਾਨ ਇਹ ਜੀਵਾਤਮਾ ਨੂੰ ਦੇਣਾ ਹੀ ਪਏਗਾ। ਲੋਕ ਅਵਗੁਣਾ ਕੀ ਬਣੇ ਗੱਠੜੀ, ਗੁਣ ਨਾ ਵਿਆਜੇ ਕੋਈ। ਇਸ ਜਗਤ ਦੇ ਵਿੱਚ ਗੁਣ ਨੂੰ ਕੌਣ ਪ੍ਰਾਪਤ ਕਰਨਾ ਚਾਹੁੰਦਾ, ਸਾਰੇ ਅਵਗੁਣਾ ਦੀ ਪੰਡ ਬੰਦੀ ਜਾ ਰਹੇ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਕੋਈ ਬਹਿਸ ਦਾ ਵਿਸ਼ੇ ਨਹੀਂ ਹੈ, ਇਹ ਸੱਚੋ ਸੱਚ ਹੈ ਕਿ ਇਹ ਅਵਗੁਣਾ ਨੂੰ ਕਤਰਤ ਕਰਨ ਦੇ ਬਾਅਦ ਜੀਵਾਤਮਾ ਨੂੰ ਨਰਕਾਂ ਚ ਭੁਗਤਾਨ ਦੇਣਾ ਹੀ ਪੈਂਦਾ। ਇੱਕ ਐਸਾ ਨਰਕ ਹੈ ਜਿਹਦੇ ਵਿੱਚ ਭੱਠੀ ਵਰਗੀ ਬਣਿਆ, ਤੰਦੂਰ ਵਾਕਣ ਬਣਿਆ, ਉਸ ਦੇ ਵਿੱਚ ਪਾ ਕਰਕੇ ਉਸ ਨੂੰ ਅੱਗ ਦੇ ਨਾਲ ਦਾਗਿਆ ਜਾਂਦਾ।
ਅੰਦਰ
ਅੰਦਰ ਇਸ ਤਰੀਕੇ ਨਾਲ ਪੁੱਜਦਾ ਜਿਸ ਤਰ੍ਹਾਂ ਅਸੀਂ ਕੜਾਈ ਦੇ ਵਿੱਚ ਧਾਨ ਨੂੰ ਭੁੰਦੇ ਹਾਂ ਨਾ, ਕਦੀ ਮੱਕੀ ਨੂੰ ਭੁੰਦਿਆ ਦੇਖਿਆ ਕਿਸ ਤਰ੍ਹਾਂ ਫਿਟਦੀ ਹੈ ਔਰ ਕਿਸ ਤਰੀਕੇ ਦੇ ਨਾਲ ਭੁੱਜੀ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਮਨਮੁਖੀਆਂ ਨੂੰ ਉਸ ਜਗਤ ਦੇ ਵਿੱਚ ਜਾ ਕਰਕੇ ਭੱਠੀ ਚ ਪਾ ਕਰਕੇ ਤਪਾਇਆ ਜਾਂਦਾ। ਉਸ ਲਈ ਰੋਂਦਾ ਔਰ ਪਿੱਟਦਾ ਕੋਈ ਸੁਣਨ ਵਾਲਾ ਨਹੀਂ। ਉਹ ਸਿਰ ਤੇ ਇਤਨਾ ਭਾਰ ਚੁੱਕਿਆ ਹੋਇਆ ਹੈ ਕਿ ਇਸ ਤਰੀਕੇ ਦੇ ਨਾਲ ਨਿਚੋੜਿਆ ਜਾਂਦਾ ਜਿਸ ਤਰ੍ਹਾਂ ਈਖ ਚੋਂ ਯਾਨੀ ਕਿ ਗੰਨੇ ਚੋਂ ਰਸ ਕੱਢਿਆ ਜਾਂਦਾ, ਇਹ ਵੀ ਇੱਕ ਤਰੀਕੇ ਦਾ ਨਰਕ ਹੈ, ਇਸ ਦਾ ਭੁਗਤਾਨ ਕੀਤਾ ਜਾਂਦਾ।
ਖਾਣਾ ਪੀਣਾ ਪਹਿਨਣਾ ਮਨ ਕੀ ਖੁਸ਼ੀ,
ਇਸ ਤੁਕ ਦੇ ਵਿੱਚ ਰਿਜ਼ਲਟ ਨਿਕਾਲ ਕੇ ਦਿੰਦੇ ਨੇ ਗੁਰੂ ਸਾਹਿਬ। ਖਾਣਾ ਪੀਣਾ ਔਰ ਪਹਿਨਣਾ ਮਨ ਕੀ ਖੁਸ਼ੀ ਖੁਆਰ, ਯਾਨੀ ਕਿ ਮਨ ਨੂੰ ਪ੍ਰਸੰਨ ਕਰਨ ਵਾਸਤੇ ਅਸੀਂ ਸਾਰੀਆਂ ਕਿਰਿਆ ਅਪਣਾਈਆਂ ਸੀ, ਖਾਧਾ ਪੀਤਾ ਔਰ ਪਹਿਨਣਾ। ਪਸ਼ੂ ਔਰ ਪਰਿੰਦੇ ਕੀ ਕਰ ਰਹੇ ਨੇ, ਖਾ ਰਹੇ ਔਰ ਪੀ ਰਹੇ ਨੇ। ਇੱਕ ਪਹਿਨਣਾ ਲਫ਼ਜ਼ ਅਸੀਂ ਹੋਰ ਇਹਦੇ ਨਾਲ ਜੋੜ ਲਿਆ ਕਿ ਪਾਲਣਾ ਵੀ ਸ਼ੁਰੂ ਕਰਤਾ, ਕਿਉਂ ਬੁੱਧੀ ਮਿਲੀ ਸੀ ਸਾਨੂੰ ਸ਼ਰਮ ਆਉਂਦੀ ਹੈ, ਨੰਗੇ ਨਹੀਂ ਫਿਰ ਸਕਦੇ। ਵਿਦੇਸ਼ੀ ਮੁਲਕਾਂ ਜਾ ਕਰਕੇ ਦੇਖ ਲਓ, ਨੰਗੇ ਫਿਰਨਾ ਹੀ ਪਸੰਦ ਕਰਦੇ ਨੇ। ਯਾਨੀ ਕਿ ਖਾਣਾ ਪੀਣਾ ਕਿਹੜੀ ਜੂਨ ਦੇ ਵਿੱਚ ਅਸੀਂ ਨਹੀਂ ਕੀਤਾ ਸੀ, ਔਰ ਇਹ ਕਰਵਾ ਕੌਣ ਰਿਹਾ ਸੀ? ਮਨ। ਔਰ ਮਨ ਦੀ ਖੁਸ਼ੀ ਦੇ ਵਿੱਚ ਅਪਣਾਈ ਗਈ ਕਿਰਿਆ ਦਾ ਨਤੀਜਾ ਕੀ ਹੈ? ਖੁਆਰ ਹੋਣਾ ਪੈਂਦਾ, ਖੱਜਲ ਹੋਣਾ ਪੈਂਦਾ, ਇਸ ਨਰਕ ਲੋਕ ਦੇ ਵਿੱਚ ਜਾ ਕਰਕੇ ਇਹ ਅਲੱਗ ਅਲੱਗ ਕੁੰਡਾਂ ਦੇ ਵਿੱਚ ਜਾਣ। ਮਨ ਤੋਂ ਲੇਖਾ ਮੰਗੀਏ ਜਿਨ ਕੀਤਾ ਵਪਾਰ। ਹੁਣ ਵਪਾਰ ਕਰਨ ਵਾਲਾ ਵਪਾਰੀ ਕੌਣ ਹੈ? ਇਸ ਜਗਤ ਵਿੱਚ ਸਾਡਾ ਖਸਮ ਕੌਣ ਹੈ? ਅਸੀਂ ਦੁਆਗਣਾ ਕੌਣ ਆ? ਕਿਉਂਕਿ ਪਰਾਏ ਪੁਰਸ਼ ਮਨ ਨੂੰ ਅਸੀਂ ਖਸਮ ਬਣਾ ਰੱਖਿਆ। ਮਨ ਦੇ ਨਿਰਦੇਸ਼ ਅਨੁਸਾਰ ਅਸੀਂ ਕਿਰਿਆ ਕਰਦੇ ਹਾਂ, ਮਨ ਜੋ ਕਹਿੰਦਾ ਖਾਂਦੇ ਹਾਂ, ਮਨ ਜੋ ਕਹਿੰਦਾ ਕਰਦੇ ਹਾਂ। ਤੇ ਕਹਿੰਦੇ ਮਨ ਦੀ ਖੁਸ਼ੀ ਲਈ ਜੋ ਕੁਝ ਵੀ ਅਸੀਂ ਕੀਤਾ ਸੀ, ਇਸ ਦਾ ਭੁਗਤਾਨ ਕਰਨ ਵਾਸਤੇ ਇਸ ਜੀਵਾਤਮਾ ਨੂੰ ਇਹ ਸਾਰਾ ਨਰਕ ਲੋਕ ਜਿਹੜਾ ਬਣਾਇਆ ਗਿਆ, ਉਸ ਦੇ ਵਿੱਚ ਇਸ ਨੂੰ ਭੁਗਤਾਨ ਦੇਣਾ ਹੀ ਪਏਗਾ। ਬੱਧਾ ਜਮ ਦਵਾਰ ਕਿਹਨਾਂ ਵਾਸਤੇ? ਜਿਹੜੇ ਅੱਖ ਦੇ ਰੂਪ ਦੇ ਵਿੱਚ ਕਰਮ ਕਮਾ ਰਹੇ ਨੇ, ਯਾਨੀ ਕਿ ਅੱਖ ਦੀ ਤਰਫ਼ ਇਸ਼ਾਰਾ, ਇੰਦਰੀ ਰੂਪੀ ਅੱਖ। ਕੁਛ ਬੋਲੋ ਨਹੀਂ, ਕੁਛ ਸੁਣੋ ਨਹੀਂ, ਕੁਛ ਕਰੋ ਨਹੀਂ। ਇਸ ਜਗਤ ਦੇ ਵਿੱਚ ਸਿਰਫ ਅੱਖ ਦੇ ਨਾਲ ਵਿਚਰਨ ਕਰੋ ਤੇ ਇਤਨੇ ਕਰੋੜਾਂ ਹੀ ਜਨਮ ਸਾਡੇ ਪੱਕੇ ਹੋ ਜਾਣਗੇ। ਕਿਉਂ? ਅੱਖ ਦੇ ਜ਼ਰੀਏ ਜੋ ਕੁਝ ਵੀ ਅਸੀਂ ਅੰਦਰ ਖਿਆਲ ਇਕੱਤਰਿਤ ਕਰ ਰਹੇ ਹਾਂ, ਉਸ ਦਾ ਭੁਗਤਾਨ ਕਰਨ ਵਾਸਤੇ ਸਾਡਾ ਜਮ ਦਾ ਦਵਾਰ ਪੱਕਾ ਔਰ ਨਿਸ਼ਚਿਤ ਹੈ। ਗੁਰੂ ਦੇ ਇਹਨਾਂ ਸ਼ਬਦਾਂ ਤੇ ਬਾਣੀ ਤੇ ਵਿਚਾਰ ਕਰਕੇ ਦੇਖੋ, ਦਿਨ ਰਾਤ ਉਹ ਕੜਾਇਆ ਤਪ ਰਿਹਾ ਪਾਪਾਂ ਦਾ। ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ, ਇੱਕ ਵੱਡਾ ਸਾਰਾ ਕੜਾਇਆ, ਉਹਦੇ ਵਿੱਚ ਇੱਕ ਬੜਾ ਸਾਰਾ ਬੱਲੀ ਵਾਕੜ, ਇੱਕ ਧੁਰਾ ਜਿਹਾ ਹੈ, ਉਹ ਬੜੀ ਤੇਜ਼ੀ ਨਾਲ ਘੁੰਮਦਾ। ਔਰ ਉਹ ਕੀ ਕਰਦੇ ਨੇ, ਨਰਕ ਦੇ ਵਿੱਚ ਉਹ ਜੀਵਾਤਮਾ ਨੂੰ ਪਾਪਾ ਦੀ ਪੰਡ ਚੁੱਕਿਆਂ ਨੂੰ ਪਕੜ ਪਕੜ ਕੇ ਉਸ ਕੜਾਏ ਦੇ ਵਿੱਚ ਸੁੱਟਿਆ ਜਾਂਦਾ, ਜਿਹੜਾ ਦਿਨ ਰਾਤ ਭਖਦਾ ਰਹਿੰਦਾ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਬੇਟਾ ਕੀ ਦੱਸੀਏ, ਐਸੀ ਹਾਹਾਕਾਰ ਮੱਚੀ ਹੈ ਕਿ ਅਸੀਂ ਦੱਸ ਵੀ ਨਹੀਂ ਸਕਦੇ, ਬਿਆਨ ਵੀ ਨਹੀਂ ਕਰ ਸਕਦੇ। ਫਿਰ ਇੱਕ ਤ੍ਰਿਸ਼ੂਲ ਵਰਗਾ ਹਥਿਆਰ ਹੈ ਜਿਸ ਦੇ ਨਾਲ ਇਹਨਾਂ ਜੀਵਾਤਮਾ ਨੂੰ ਸਿੱਧਾ ਪੁੱਠਾ ਕੀਤਾ ਜਾਂਦਾ, ਜਿਸ ਤਰ੍ਹਾਂ ਜਲੇਬੀਆਂ ਤਲੀਆਂ ਜਾਂਦੀਆਂ ਨਾ, ਪਕੜ ਪਕੜ ਕੇ ਸਿੱਧੀਆਂ ਪੁੱਠੀਆਂ ਹਰ ਪਾਸੋਂ ਭੁੰਨੀਆਂ ਜਾਂਦੀਆਂ ਨੇ। ਉਸੇ ਤਰੀਕੇ ਨਾਲ ਰਾਤ ਦਿਨ ਇਹ ਕੜਾਇਆ ਭਖਦਾ ਰਹਿੰਦਾ ਨਰਕਾਂ ਦੇ ਵਿੱਚ, ਔਰ ਪਾਪਾ ਦੀ ਪੰਡ ਚੁੱਕੇ ਵਾਲਿਆਂ ਨੂੰ ਇਹਨਾਂ ਦੇ ਵਿੱਚ ਸਿੱਧਾ ਪੁੱਠਾ ਹੋ ਕਰਕੇ ਪੁਜਾਇਆ ਜਾਂਦਾ। ਜਮਪੁਰ ਜਿਹੜਾ ਹੈ, ਇਸ ਕਰਕੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਮਹਾਗੁਬਾਰ, ਯਾਨੀ ਕਿ ਐਸਾ ਅੰਧੇਰ ਹੈ ਕਿ ਚਾਰੋ ਪਾਸੇ ਹਾਹਾਕਾਰ ਮੱਚੀ ਹੈ, ਅਸੀਂ ਸਾਰੇ ਗੁਬਾਰ ਚੋ ਅੰਧਕਾਰ ਚੋ ਨਿਕਲ ਨਹੀਂ ਸਕਦੇ। ਅਗਰ ਇਸ ਤੋਂ ਨਿਕਲਣਾ ਚਾਹੁੰਦੇ ਆ ਤੇ ਗੁਰੂ ਸਾਹਿਬ ਉਹਨੂੰ ਵੀ ਸਪਸ਼ਟ ਕਰਦੇ ਨੇ।
ਨਾ ਤਿੱਥੇ ਭੈਣ ਨਾ ਪਾਈ,
ਉੱਥੇ ਕੋਈ ਵੀ ਭੈਣ ਭਰਾ ਰਿਸ਼ਤਾ ਸੰਬੰਧ ਨਹੀਂ ਹੈ। ਯਾਨੀ ਕਿ ਇਹਨਾਂ ਲੋਕਾਂ ਦੇ ਵਿੱਚ ਜਦੋਂ ਵੀ ਜੀਵਾਤਮਾ ਕਿਰਿਆ ਅਪਣਾਉਂਦੀ ਹੈ ਭੁਗਤਾਨ ਮਾਤਰ ਹੈ, ਯਾਨੀ ਕਿ ਸਿਰਫ ਭੁਗਤਾਨ ਹੈ, ਹੋਰ ਕੋਈ ਵੀ ਭੈਣ ਭਰਾਈ ਦਾ ਜਾਂ ਮਾਂ ਬਾਪ ਦਾ ਕੋਈ ਵੀ ਸੰਬੰਧ ਨਹੀਂ ਹੈ। ਇਹ ਸਾਰੇ ਸੰਬੰਧ ਸਿਰਫ ਮਨੁੱਖ ਲੋਕ ਦੇ ਵਿੱਚ ਮਨੁੱਖੀ ਜੂਨ ਦੇ ਵਿੱਚ ਹੀ ਆ ਕਰਕੇ ਮਿਲਦੇ ਨੇ। ਸੋ ਇਸ ਜੂਨ ਦੇ ਵਿੱਚ ਆ ਕਰਕੇ ਜਿਹੜੇ ਇਹਨਾਂ ਸੰਬੰਧਾਂ ਨੂੰ ਇਕੱਤਰਿਤ ਕਰਦਾ ਰਿਹਾ ਤੇ ਵਿਚਾਰ ਕਰਕੇ ਦੇਖ ਲਓ ਕਿਉਂ ਕਰ ਪਾਰ ਜਾਏਗਾ। ਇਹ ਸਰੀਰ ਜਰਜਰ ਹੈ, ਇਹ ਜਿਸ ਤਰ੍ਹਾਂ ਚੂਨੇ ਦੀ ਦੀਵਾਰ ਭੁਰ ਭੁਰ ਕੇ ਟੈਂਦੀ ਹੈ, ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਇਸੇ ਤਰੀਕੇ ਨਾਲ ਸਾਸਾਂ ਦੀ ਪੂੰਜੀ ਜਿਹੜੀ ਹੈ ਖਤਮ ਹੋ ਰਹੀ ਹੈ। ਇਹ ਦੀਵਾਰ ਜਰਜਰ ਹੋ ਕੇ ਢਹਿ ਜਾਣੀ ਹੈ, ਇਸ ਨੂੰ ਬੁਢਾਪਾ ਆ ਰਿਹਾ। ਕਿਤਨਿਆਂ ਦਾ ਆ ਚੁੱਕਾ, ਕਿਤਨਿਆਂ ਦਾ ਆਉਣ ਵਾਲਾ, ਕਿਤਨੇ ਇਸ ਚੋਂ ਨਿਕਲ ਕੇ ਜਾ ਚੁੱਕੇ, ਵਿਚਾਰ ਕਰਕੇ ਦੇਖੋ ਸੱਚਖੰਡ ਕੌਣ ਗਿਆ। ਸਾਰੇ ਹੀ ਸਾਰੇ 84 ਦੇ ਗੇੜ ਚ ਫਸੇ ਨੇ। ਤੋ ਕਿਤਨਾ ਕੀਮਤੀ ਜਨਮ ਹੈ ਕਿ ਦੀਵਾਰ ਦੇ ਢਹਿਣ ਤੋਂ ਪਹਿਲੇ ਹੀ ਅਸੀਂ ਇਹਨੂੰ ਲੰਘ ਕੇ ਪਾਰ ਚਲੇ ਜਾਈਏ, ਨਰਕਾਂ ਚੋਂ ਨਿਕਲ ਕੇ ਸਵਰਗਾਂ ਯਾਨੀ ਕਿ ਵੈਕੁੰਠ ਤੋਂ ਵੀ ਪਰੇ ਉਸ ਸੱਚ ਨਾਮ ਨੂੰ ਪ੍ਰਾਪਤ ਕਰਨ ਦੇ ਅਧਿਕਾਰੀ ਬਣ ਜਾਈਏ।
ਕੰਚਨ ਜੋ ਸਤਿਗੁਰੂ ਲੈ ਮਿਲਾ,
ਬਿਲਕੁਲ ਸਪਸ਼ਟ ਹੈ। ਕਾਇਆ ਕੰਚਨ ਸੋਨੇ ਵਰਗੀ ਪਵਿੱਤਰ ਤਾਂ ਹੀ ਹੋ ਸਕਦੀ ਹੈ ਜੇ ਗੁਰੂ ਨੂੰ ਪ੍ਰਾਪਤ ਕਰ ਲੈ। ਹੁਣ ਜਿਸ ਤਰੀਕੇ ਨਾਲ ਅਸੀਂ ਗੁਰੂ ਨੂੰ ਪ੍ਰਾਪਤ ਕਰਕੇ ਬੈਠੇ ਹਾਂ, ਇਸ ਤਰੀਕੇ ਦੇ ਨਾਲ ਕਾਇਆ ਕੰਚਨ ਨਹੀਂ ਹੋ ਸਕਦੀ। ਇਸ ਨੂੰ ਪ੍ਰਾਪਤ ਕਰਨ ਦੇ ਬਾਅਦ ਸਾਡੇ ਫਿਰ ਜਨਮ ਪੱਕੇ ਨੇ। ਕਿਉਂ? ਕਿਉਂਕਿ ਇੱਛਾ ਕਾਮਨਾ ਦੇ ਤਹਿਤ ਅਸੀਂ ਈਰਸ਼ਾ ਨਿੰਦਿਆ ਦੇ ਤਹਿਤ ਚੁਗਲੀ ਦੇ ਤਹਿਤ ਜੋ ਕੁਝ ਵੀ ਕਿਰਿਆ ਅਪਣਾਈਏ ਉਹਨਾਂ ਦਾ ਭੁਗਤਾਨ ਸਾਨੂੰ ਨਰਕਾ ਜ਼ਰੂਰ ਦੇਣਾ ਪਏਗਾ।
ਗੁਰੂ ਦਾ ਕੇਸੇ ਉਬਰੇ ਹੋਰ ਮਰ ਜੰਮੇ ਆਵੇ ਜਾ,
ਗੁਰ ਰਾਖੇ ਸੋ ਉਬਰੇ। ਅਗਰ ਗੁਰੂ ਦੀ ਅੰਤਰ ਦੇ ਵਿੱਚ ਪ੍ਰਾਪਤੀ ਹੋਈ, ਇਹ ਨਿਚੋੜ ਹੈ ਇਸ ਸਾਰੇ ਸ਼ਬਦ ਦਾ, ਕਿ ਜਿਸ ਨੇ ਅੰਤਰ ਦੇ ਵਿੱਚ ਉਸ ਪਰਮਾਤਮਾ ਨੂੰ ਜਿੰਦੇ ਜੀ ਪ੍ਰਾਪਤ ਕਰ ਲਿਆ, ਮਰਨ ਦੇ ਬਾਅਦ ਕੁਛ ਨਹੀਂ ਜੇ, ਨਾ ਮਰਨ ਦੇ ਕਿਸੇ ਭੁਲੇਖੇ ਦੇ ਭਰਮ ਚ ਰਹਿਣਾ, ਔਰ ਨਾ ਹੀ ਸੰਤ ਭਰਮ ਪੈਦਾ ਕਰਨ ਵਾਸਤੇ ਆਉਂਦੇ ਨੇ, ਨਾ ਉਧਾਰ ਦੇਣ ਵਾਸਤੇ ਆਉਂਦੇ ਨੇ। ਉਹ ਤੇ ਆਪਣੀਆਂ ਪਖਦੀਆਂ ਜਾਂ ਉਹਨਾਂ ਰੂਹਾਂ ਨੂੰ ਲੈਣ ਵਾਸਤੇ ਆਉਂਦੇ ਨੇ, ਜਿਹੜੀਆਂ ਚਮਕਦੀਆਂ ਨਜ਼ਰ ਆਉਂਦੀਆਂ ਨੇ ਪਹਾੜ ਤੋਂ ਮੈਦਾਨਾਂ ਦੇ ਵਿੱਚ। ਉਹਨਾਂ ਨੂੰ ਲਿਜਾਣ ਵਾਸਤੇ ਹੀ ਇਹ ਕਿਰਿਆ ਅਪਣਾਈ ਜਾਂਦੀ ਹੈ, ਔਰ ਉਹਨਾਂ ਨੂੰ ਹੀ ਅੰਤਰ ਦੇ ਵਿੱਚ ਪੂਰਨ ਸਤਿਗੁਰੂ ਯਾਨੀ ਕਿ ਜੋ ਸ਼ਬਦ ਨਾਮ ਦਾ ਰੂਪ ਹੈ ਪ੍ਰਾਪਤ ਹੋ ਜਾਂਦਾ, ਔਰ ਉਸੀ ਨੂੰ ਪ੍ਰਾਪਤ ਕਰਕੇ ਹੀ ਇਹ ਜੀਵਾਤਮਾ ਸਾਰੇ ਮੰਡਲ ਪਾਰ ਕਰਕੇ ਉਭਰ ਸਕਦੀ ਹੈ।
ਅੰਤ ਗਈ ਪਛਤਾਵੇ
ਬਿਨਾ ਨਾਮ ਦੇ ਸੁੱਖ ਨਹੀਂ, ਅੰਤ ਦੇ ਵਿੱਚ ਪਛਤਾਣਾ ਪੈਂਦਾ। ਬਾਕੀ ਸਾਰੀਆਂ ਹੀ ਜੀਵਾਤਮਾ ਜਿਨ੍ਹਾਂ ਨੇ ਜਿੰਦੇ ਜੀ ਉਸ ਆਵਾਜ਼ ਨੂੰ ਪਰਮਾਤਮਾ ਦੀ ਜਿਸ ਨੂੰ ਹੱਕ ਦੀ ਆਵਾਜ਼ ਗੁਰੂ ਸਾਹਿਬ ਕਹਿੰਦੇ ਨੇ ਜਿਸ ਚੋਂ ਪ੍ਰਕਾਸ਼ ਨਿਕਲਦਾ ਉਸ ਨੂੰ ਪ੍ਰਾਪਤ ਨਹੀਂ ਨਾ ਕਰ ਸਕਿਆ, ਉਹਨੂੰ ਮਰਨ ਵੇਲੇ ਖਵਾਰ ਹੋਣਾ ਪੈਂਦਾ। ਉਸ ਨੂੰ ਜੰਮ ਹੀ ਲੈ ਕਰਕੇ ਜਾਂਦੇ ਨੇ। ਕਿਉਂ? ਕਿਉਂਕਿ ਉਸਨੇ ਐਸੇ ਜਹਾਜ਼ ਪੱਕੇ ਕਰ ਲਏ, ਐਸੀਆਂ ਟਿਕਟਾਂ ਕਟਾ ਲਈਆਂ, ਐਸੀਆਂ ਸੀਟਾਂ ਬੁੱਕ ਕਰਾ ਲਈਆਂ ਜਿੰਦੇ ਜੀ ਮਨੁੱਖੇ ਜਨਮ ਦੇ ਵਿੱਚ ਆ ਕਰਕੇ, ਜਿਹੜੀਆਂ ਕਿ ਉਹਨਾਂ ਲੋਕਾਂ ਦੇ ਵਿੱਚ ਭੁਗਤਾਨ ਕਰਨ ਵਾਸਤੇ ਲਿਜਾਣਾ ਹੀ ਪਏਗਾ। ਇੱਥੇ ਕਮਾਵੇ ਸੋ ਫਲ ਪਾਵੇ, ਮਨਮੁਖ ਹੈ ਪਤ ਕੋਈ। ਹੁਣ ਜਿਹੜੇ ਮਨਮੁਖੀ ਨੇ ਇਸ ਜਨਮ ਦੇ ਵਿੱਚ ਆ ਕਰਕੇ ਐਸੀ ਕਿਰਿਆ ਅਪਣਾ ਲਈ ਜਿਨ੍ਹਾਂ ਦਾ ਭੁਗਤਾਨ ਕਰਨ ਵਾਸਤੇ ਨਰਕਾ ਜਾਣਾ ਪਏਗਾ, ਕਹਿੰਦੇ ਨੇ ਕਮਾਈ ਦਾ ਵਿਸ਼ਾ ਹੈ, ਕਮਾਲ ਹੈ, ਚਾਹੇ ਪਾਪ ਕਮਾਲ ਹੈ ਚਾਹੇ ਪੁੰਨ ਕਮਾਲ ਹੈ। ਔਰ ਜੀਵਾਤਮਾ ਲਈ ਪਾਪ ਔਰ ਪੁੰਨ ਦੋਨੋਂ ਹੀ ਬੰਧਨ ਦੇ ਰੂਪ ਹਨ, ਯਾਨੀ ਕਿ ਸਵਰਗਾਂ ਚਲੇ ਜਾਵਾਂਗੇ ਜਾਂ ਨਰਕਾਂ ਚਲੇ ਜਾਵਾਂਗੇ, ਪਰ ਕਮਾਈ ਇੱਥੇ ਹੀ ਹੈ, ਯਾਨੀ ਕਿ ਮਨੁੱਖ ਲੋਕ ਦੇ ਵਿੱਚ ਹੈ, ਹੋਰ ਕਿਸੇ ਵੀ ਲੋਕ ਵਿੱਚ ਕਮਾਈ ਨਹੀਂ ਹੈ। ਹੁਣ ਇਸ ਹੰਕਾਰ ਚੋਂ ਨਿਕਲ ਜਾਣਾ ਵੀ ਕਿਸੇ ਹੋਰ ਮੰਡਲ ਦੇ ਵਿੱਚ ਸਤਿਗੁਰੂ ਅੱਗੇ ਲੈ ਜਾਣਗੇ, ਉਹ ਸਤਿਗੁਰੂ ਦੀ ਆਪਣੀ ਮੌਜ ਆ, ਪਰ ਉਸ ਜਗ੍ਹਾ ਜਾ ਕਰਕੇ ਇਹ ਜੀਵਾਤਮਾ ਅਗਲੇ ਮੰਡਲਾਂ ਨੂੰ ਪਾਰ ਨਹੀਂ ਕਰ ਸਕਦੀ। ਕਿਉਂ? ਕਮਾਈ ਦਾ ਇਫੈਕਟ ਨਹੀਂ ਹੈ। ਭਜਨ ਬੰਦਗੀ ਕਰਾਂਗੇ ਵੀ ਤਾਂ ਉਸਦਾ ਇਫੈਕਟ ਲਈ ਮਿਲੇਗਾ, ਇਫੈਕਟ ਸਿਰਫ ਮਨੁੱਖੇ ਜਨਮ ਵਿੱਚ ਹੈ। ਤਾਂ ਸਤਿਗੁਰੂ ਬਹੁਤ ਜ਼ਿਆਦਾ ਦਿਆਲ ਹੋ ਜਾਣਗੇ, ਬਹੁਤ ਜ਼ਿਆਦਾ ਦਿਆਲ ਹੋ ਜਾਣਗੇ, ਬਹੁਤ ਜ਼ਿਆਦਾ ਦਿਆਲ ਹੋ ਜਾਣਗੇ, ਤੇ ਇੱਕ ਮਨੁੱਖਾ ਜਨਮ ਹੋਰ ਦੇ ਦੇਣਗੇ। ਇਤਨੀ ਕੀਮਤ ਹੈ ਇਸ ਮਨੁੱਖੇ ਜਨਮ ਦੀ ਦਿਆਲਤਾ ਦੀ, ਔਰ ਅਸੀਂ ਕਰ ਕੀ ਰਹੇ ਹਾਂ? ਸਾਰੀ ਦਿਆਲਤਾ ਨੂੰ ਹਾਸਲ ਕਰਕੇ ਯਾਨੀ ਕਿ ਸਿਰਫ ਮਨ ਦੇ ਹੁਕਮ ਦੇ ਵਿੱਚ ਆ ਕਰਕੇ ਪਾਪ ਇਕੱਤਰਿਤ ਕਰ ਰਹੇ ਹਾਂ, ਔਰ ਪਾਪਾਂ ਦਾ ਭੁਗਤਾਨ ਇਹ ਨਰਕ ਕੋਰ ਜਿਹੜਾ ਹੈ ਉਹ ਪੱਕਾ ਹੈ, ਅਕ੍ਰਿਤ ਕਣਾਂ ਦਾ ਥਾਨ। ਯਾਨੀ ਕਿ ਐਸੇ ਹੰਕਾਰੀ ਅਸੀਂ ਲੋਕ ਹੈਗੇ ਆ ਕਿ ਅਸੀਂ ਕਦੀ ਵੀ ਆਭਾਰ ਨਹੀਂ ਮੰਨਦੇ, ਔਰ ਉਹਨਾਂ ਦਾ ਭੁਗਤਾਨ ਕਰਨ ਵਾਸਤੇ ਸਾਨੂੰ ਇਹਨਾਂ ਜਗ੍ਹਾ ਦਾ ਹਿੱਸਾ ਬਣਨਾ ਹੀ ਪੈਂਦਾ। ਤੋ ਸਾਧ ਸੰਗਤ ਜੀ, ਅੱਜ ਦੀ ਇਸ ਬਾਣੀ ਵਿੱਚ ਗੁਰੂ ਸਾਹਿਬਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ कि असी मनुखा जन्म दे विच आ करके कितनी कीमत हासिल कर चुके हैं, कितने साडे वड्डे भाग ने कि इस मनुखे जन्म नू लै करके असी सत्संग दे विच बैठे हां, सत दी संगत कर रहे हां। सत्संग होई है जिथे सत प्रगट है, अगर सत प्रगट नहीं है तो असी सत्संग उस नू नहीं कह सकते। कितने भी सुंदर प्रवचन क्यों ना किए जा, कितना भी परमात्मा का ना क्यों ना व्याख्या जाए, पर उसका सही लाभ सानू ताई प्राप्त हुंदा जिथे सत प्रगट है और असी उसकी संगत करते हैं। असली सत की संगत अंतर दे विच है, सत अंदर दे विच है, अंदर ही जाना इस जीवात्मा का फर्ज है और कर्म यानी कि मनुखा जन्म दिता गया इसी नू अपनाण वास्ते। और जेडे बाहर रह गए, बाहर अपनाइया गई किरिया जिहड़ियां ने इस जीवात्मा नू नरक का अधिकारी बना दिंदियां ने। तो किस तरीके दे नाल अधिकारी बन गया गुरु साहब सारे शब्द स्पष्ट कर चुके ने। तो सतखंड तो जड़ी बाणी दिती जांदी है, इहदे विच बहुत सारिया तुकां लईयां जांदियां ने जिहड़ी किसी ना किसी देश जात मजहब या कौम दे नाल संबंध रखदियां ने। पर गुरु साहबां दा पाप ना किसी की निंदिया ना वड्याई और ना ही कोई नवा मत या धर्म चलाना हुंदा। और रूहानियत दे जिस अंग नूं अच्छे तरीके दे नाल स्पष्ट करना चाहते ने उन्हूं समझाण वास्ते ही इस किरिया दे विच इन्हां नूं शामिल करदे ने। इस तो अगे गुरु साहबां दा कोई भी भाव नहीं हुंदा, कोई माई भाई अगे होकर के सारी प्रक्रिया बाणी दा दृष्टांता दा कोई होर अर्थ कढ़दा ते उसकी अपनी मनमत है। गुरमत दा इस सारी प्रक्रिया दे नाल कोई भी संबंध नहीं है।